ਗੁਰੂ ਰੂਪ ਪਿਆਰੀ ਸਤਿਸੰਗਤ ਜੀਓ ਔਰ ਅਸਨਾ ਕਰੀਏ ਪਵਿੱਤਰ ਬਿਰਧੀਆਂ ਕਰੀਏ ਇਕਾਗਰ ਗੁਰੂ ਚਰਨਾਂ ਚ ਲਵਾਈ ਹਾਜ਼ਰੀਆਂ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿਸੰਗਤ ਚੰਗੇ ਭਾਗ ਲੈ ਕੇ ਆਏ ਹੋ ਉਸ ਅਕਾਲ ਪੁਰਖ ਦੀ ਕਿਰਪਾ ਲੈ ਕੇ ਆਏ ਹੋ ਜਿਹੜਾ ਸਾਨੂੰ ਇਹ ਸਮਾਂ ਉਸ ਪਰਮਾਤਮਾ ਦੀ ਉਸਤਤ ਕਰਨ ਵਾਸਤੇ ਮਿਲਿਆ ਜਿਹੜਾ ਇਹ ਸਮਾਂ ਸਾਨੂੰ ਆਪਣੇ ਆਪ ਨੂੰ ਧੋਣ ਵਾਸਤੇ ਮਿਲਿਆ ਕਿਉਂਕਿ ਧਿਆਨ ਕਰਨਾ ਬੜੇ ਜਨਮ ਲਏ ਨੇ ਪਰ ਆਪਣੇ ਆਪ ਨੂੰ ਧੋ ਨਹੀਂ ਸਕੇ। ਕੇਵਲ ਤਾਂ ਕੇਵਲ ਇਹੋ ਹੀ ਜਨਮ ਆ ਜਿਹਦੇ ਅੰਦਰ ਧੋ ਸਕਦੇ ਹੋ ਆਪਣੇ ਆਪ ਅਤੇ ਪੁਰਾਣੀ ਜਦੋਂ ਦਾਤ ਮਿਲ ਜਾਵੇ ਉਹਨੂੰ ਕੋਈ ਵਰਤੇ ਨਾ ਅਤੇ ਗੁਰਬਾਣੀ 'ਚ ਲਿਖਦੇ ਗੁਰੀ 'ਚ ਕਹਿੰਦੇ ਅੱਗੇ ਬਿਨ ਨਾਵੇਂ ਕੋ ਬੇਲੀ ਨਾਹੀਂ। ਦੇਖੋ ਗੁਰ ਬਚਾਰੀ ਜੀਓ ਕਹਿੰਦੇ ਮਨਾ ਝਾਤੀ ਮਾਰਨੀ ਜਦੋਂ ਇਹ ਸਰੀਰ ਛੱਡ ਕੇ ਤੁਰੇਗਾ ਨਾ ਅਤੇ ਸਰੀਰ ਛੱਡਣ ਤੋਂ ਬਾਅਦ ਵਿੱਚ ਅੱਗੇ ਜਿਹੜਾ ਤੇਰਾ ਅੱਗਾ ਹੈ ਨਾ ਉੱਥੇ ਬਿਨਾਂ ਨਾਮ ਤੋਂ ਤੇਰਾ ਕੋਈ ਬੇਲੀ ਨਹੀਂ ਹੈ ਕਿਉਂਕਿ ਇਹ ਜਿਹੜੇ ਸੰਸਾਰੀ ਜੀਵ ਨੇ ਜਿੰਨਾ ਚਿਰ ਤੂੰ ਸਰੀਰ ਅੰਦਰ ਆ ਉਹਨਾਂ ਚਿਰ ਹੀ ਤੇਰੇ ਬੇਲੀ ਨੇ ਉਹਨਾਂ ਚਿਰ ਹੀ ਤੇਰੇ ਨਾਲ ਪਿਆਰ ਕਰਦੇ ਨੇ ਉਹਨਾਂ ਚਿਰ ਤੇਰਾ ਸਤਿਕਾਰ ਕਰਦੇ ਨੇ। ਜਿੱਦਣ ਮਨਾ ਸਰੀਰ ਛੱਡੇਗਾ ਨਾ ਇਹਨਾਂ ਦੇ ਵਿੱਚੋਂ ਕੋਈ ਬੇਲੀ ਨਹੀਂ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਤੇਰਾ ਕੋਈ ਸਾਥੀ ਨਹੀਂ ਹੈ। ਗੁਰੂ ਜੀ ਲਿਖਦੇ ਬਾਣੀ ਵਿੱਚ ਹੋਰ ਵੀ ਨਾਨਕ ਮਿੱਤਰ ਇਤਿਸ ਸਿਉ ਸਭ ਕੁਛ ਜਿਸ ਕੇ ਹੱਥ। ਕਹਿੰਦੇ ਪੁਰਾਣੀ ਮਿੱਤਰਤਾ ਹੀ ਉਹਦੇ ਨਾਲ ਕਰ ਜਿਹਦੇ ਹੱਥ ਵਿੱਚ ਸਭ ਕੁਛ ਹੈ। ਕੋ ਮਿੱਤਰ ਅਸੀਂ ਕਾਢੀਏ ਇੱਕ ਵਿਖ ਨਾ ਚੱਲੇ ਸਾਥ। ਕਹਿੰਦੇ ਉਹ ਕੁਮਿੱਤਰ ਨੇ ਕੁਮਿੱਤਰ ਕੌਣ ਹੁੰਦਾ ਹੈ ਜਿਹੜਾ ਮਿੱਤਰਤਾ ਦੇ ਕਾਬਲ ਨਹੀਂ ਹੁੰਦਾ। ਕੁਮਿੱਤਰ ਸਹੀ ਕਾਢੀਏ ਕਹਿੰਦੇ ਆਪਣੀ ਜ਼ਿੰਦਗੀ 'ਚੋਂ ਕੁਮਿੱਤਰ ਬਾਹਰ ਕੱਢਦੇ ਇੱਕ ਵਿਖ ਨਾ ਚੱਲੇ ਸਾਥ। ਵਿਖ ਕਹਿੰਦੇ ਨੇ ਕਦਮ ਨੂੰ ਕਹਿੰਦੇ ਜਿਹੜੇ ਇੱਕ ਕਦਮ ਵੀ ਤੇਰੇ ਨਾਲ ਨਹੀਂ ਤੁਰ ਸਕਦੇ ਇਹਨਾਂ ਨੂੰ ਆਪਣੇ ਜੀਵਨ 'ਚੋਂ ਬਾਹਰ ਕੱਢਦੇ। ਧਿਆਨ ਕਰਿਓ ਜਿੱਦਣ ਤੁਸੀਂ ਇਹ ਸਰੀਰ ਛੱਡਣਾ ਹੈ ਕੋਈ ਵਿਕਾਰ ਕੋਈ ਹਉਮੈ ਕੋਈ ਸੰਸਾਰ 'ਤੇ ਕੀਤੀ ਹੋਈ ਚੀਜ਼ ਇਕੱਠੀ ਤੁਹਾਡੇ ਨਾਲ ਨਹੀਂ ਜਾਏਗੀ। ਇਹ ਸਭ ਕੁਮਿੱਤਰ ਨੇ ਕਿਉਂਕਿ ਇਹਨਾਂ ਦੀ ਦੌੜ ਇਹਨਾਂ ਦਾ ਸੰਗ ਸਰੀਰ ਵਿੱਚ ਰਹਿੰਦਿਆਂ ਦਾ ਹੈ। ਜਿੱਦਾਂ ਸਰੀਰ ਛੱਡੀਏ ਇਹਨਾਂ ਦਾ ਕੋਈ ਸੰਗ ਨਹੀਂ ਹੁੰਦਾ। ਇਹ ਨਾਲ ਨਹੀਂ ਤੁਰਦੇ ਇਹ ਨਾਲ ਨਹੀਂ ਜਾਂਦੇ ਇਹ ਸਾਥ ਛੱਡ ਦਿੰਦੇ ਨੇ। ਅਤੇ ਗੁਰੂ ਪਿਆਰਿਓ ਜੇ ਇਹਨਾਂ ਦਾ ਸਾਥ ਹੀ ਨਹੀਂ ਹੈ ਜਿਹਨਾਂ ਸਾਡੇ ਨਾਲ ਜਾਣਾ ਹੀ ਨਹੀਂ ਹੈ ਦੇਖਿਓ ਨਾ ਆਪਾਂ ਦੋਸਤੀ ਕਿਹਦੇ ਨਾਲ ਕਰਦੇ ਕਿਸੇ ਨੂੰ ਦੋਸਤ ਬਣਾਉਂਦੇ ਹਾਂ ਕਦ ਲਈ ਕਿ ਤੂੰ ਮੇਰੇ ਨਾਲ ਜਾਈ ਕਿਤੇ ਮੇਰੇ ਕੰਮ ਆ ਜਾਈ। ਪਰ ਜਿਹੜਾ ਨਾਲ ਜਾ ਹੀ ਨਹੀਂ ਸਕਦਾ ਕਿਉਂਕਿ ਗੁਰਬਾਣੀ ਨੂੰ ਅਗਰ ਧਿਆਨ ਨਾਲ ਪੜ੍ਹੀਏ ਅਤੇ ਗੁਰੂ ਜੀ ਹਰ ਜਗ੍ਹਾ 'ਤੇ ਸਾਨੂੰ ਬੜੇ ਇਸ਼ਾਰੇ ਦਿੰਦੇ ਨੇ। ਕਹਿੰਦੇ ਹਰ ਜਸ ਰੇ ਮਨ ਗਾਇਲ ਹੈ ਜੋ ਸੰਗੀ ਹੈ ਤੇਰੋ। ਕਹਿੰਦੇ ਕਦੀ ਝਾਤੀ ਮਾਰ ਉਸ ਪਰਮਾਤਮਾ ਦਾ ਨਾਮ ਸਿਮਰਨ ਕਰ जो तेरा संगी है। संगी तो पाव तेरे नाल जाएगा, जिस दिन शरीर छड़ेगा तब ही तेरे नाल जाएगा, क्योंकि ये जा सकता है। सो आपां ध्यान करना कि जे सानू यह समा मिलिया तो आप कितना का जीवन बनाना अपना, क्योंकि गल तो वड्डी गुरु जी की उपदेश दी है। सानू जीवन बनाना दस दे कि पुरानी है, तू कहो जहाँ जीवन तैयार करना अपना, इत जीवन बनाना कहो जहा, तो वह झाती मारीे जीवन बनाने की जात सिखाते हैं। पुराणी अंतर शब्द निरंतर मुंदरा, ध्यान करो, अंतर शब्द निरंतर मुंदरा, होमे ममता दूर करी। कहते अपने अंदर शब्द का टिकाव बना, अपनी सुरती जड़ी है शब्द नाल जोड़। जिस दिन तेरे अंदर एड़ा शब्द है टिक जाएगा, बस जाएगा, रहन लग पाएगा। रहन तो भाव की हम देखो ना, आप लोग सिमरन तो करते हैं, जो असं सिमरन करते हैं साढ़े मन का टिका नहीं है, साढ़ा मन कितने का कितने चलिया जाता, साडे मन की भटकना शुरू हो जाती। कई लोग देखे इस गल नूं दोहराउंदे होए कि जदों सिमरन करन ते बैठदे आ नींद आ जाती, जदों सिमरन करदे आ ध्यान नहीं लगता। गुरु कह रहे हो ध्यान क्यों नहीं लगता, कभी विचार नहीं कीती। हुण ध्यान करना, ध्यान तां नहीं लगता क्योंकि साडी जिहड़ी मन की जरूरत है वो असीं कुछ होर बना बैठे, असीं मन की जरूरत झूठ बना बैठे, झूठ नूं मन बैठे भी मेरे मन नूं चाहिए है। हुण कदी तुसीं देखियो किसी बच्चे नूं कह दिओ कि तेरी आ चीज़ जरूरत है, बच्चा उहदे मगर भजेगा, बच्चा उहदे मगर भजेगा। तो ध्यान करना, तुसीं मन नूं कह बैठे हो कि तेरी आ झूठी दात जरूरत है। जदों तुसीं गुरु चरणा च आउंदे हो तुहाडा मन टिक गया कि झूठ मेरी जरूरत है, कार मेरी जरूरत है, कोठी मेरी जरूरत है। उहदे करके जदों तुसीं गुरु घर आउंदे हो जां पाठ करदे हो जां गुरु ग्रंथ साहिब कोल बहिंदे हो तो तुहाडे मन की जरूरत, मन मन चुका कि झूठ है, तो गुरु चरणा दे विचों झूठ ही मंगन लग पैंदा। कहिंदा गुरु जी करिओ कृपा, मैनूं कार दे दिओ, मैनूं सरदारी दे दिओ, मैनूं फलानी चीज़ दे दिओ। किहड़ी गलों, क्योंकि मन मन चुका कि मेरी वो जरूरत है। एक दिन एक गुरसिख प्यारे गुरु चरणा च नमस्कार पे करते, नमस्कार करके तो की कहते ने, कहते हैं गुरु जी मेरे अंदर शब्द का टिकाव बना दो। किसी सिंह ने पूछा, घरों तो भुखा मरदा तू, घर तेरे कुछ भी नहीं है, तो मंगन शब्द का टिका टाया गुरु को मंग लै कुछ। तो की कहता, कहता वो चीज़ा मेरिया जरूरत नहीं, मेरे मन की जरूरत शब्द है, मेरे मन की जरूरत शब्द है, क्योंकि मन में समझ आ गई कि मेरी जरूरत की है। जिन्हों मन की समझ नहीं आती, जरूरत की समझ नहीं आती, गुरु प्यारे गुरु चरणा च आता है, उन्हें मान लिया कि मेरी जरूरत संसार है, की मंगूगा फिर? जिस चीज़ की जरूरत है उही चीज़ मंगूगा। वो आके मंगता है तो गुरु चरणा के विचों झूठ मंगता है। हुण कोई गुरसिख प्यारा जदों उहदी जरूरत नहीं पूरी होंदी उह सारा लभदा, उहदी अपनी ताकत खत्म हो गई, वह ताकत लभदा किसी की कि मैनू ये चीज़ दवाउण लई कौन है ताकतवर। फिर उहदे मन च विचार आउंदा है कि सतगुरु ताकतवर हो सकदे आ, गुरु ग्रंथ साहिब जी ताकतवर हो सकदे आ, ਜਦੋਂ ਇਸ ਚੀਜ਼ ਨੂੰ ਲੈ ਕੇ ਚੱਲਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਤਾਕਤਵਰ ਹੋ ਸਕਦੇ ਆ, ਗੁਰੂ ਗ੍ਰੰਥ ਸਾਹਿਬ ਜੀ ਕੋਈ ਤਾਕਤ ਹੈਗੀ ਕਿ ਮੇਰੀ ਸਹਾਇਤਾ ਕਰ ਸਕਦੇ ਆ, ਮੇਰੀ ਕੋਈ ਜ਼ਰੂਰਤ ਪੂਰੀ ਕਰ ਸਕਦੇ ਆ? ਜਦੋਂ ਗੁਰੂ ਚਰਨਾਂ 'ਚ ਆਉਂਦਾ ਤਾਂ ਫਿਰ ਗੁਰੂ ਦਾ ਸਹਾਰਾ ਲੱਭਦਾ। ਕਦ ਲਈ? ਝੂਠੀ ਚੀਜ਼ ਪੂਰੀ ਕਰਨ ਲਈ। ਮੇਰੇ 'ਤੇ ਕਿਰਪਾ ਕਰਦੇ, ਮੈਨੂੰ ਫਲਾਣੀ ਦਾਤ ਨਹੀਂ ਮਿਲਣ ਰਹੀ। ਹੁਣ ਧਿਆਨ ਕਰਨਾ, ਤੁਸੀਂ ਝੂਠੀ ਜ਼ਰੂਰਤ ਪੂਰੀ ਕਰਨ ਲਈ ਗੁਰੂ ਨੂੰ ਤਾਕਤਵਰ ਮੰਨਿਆ, ਤੁਹਾਡੇ ਮਨ 'ਚ ਆਇਆ ਕਿ ਗੁਰੂ ਤਾਕਤਵਰ ਹੈ, ਗੁਰੂ ਕੋਲ ਸ਼ਕਤੀ ਹੈ, ਅਤੇ ਤੁਸੀਂ ਗੁਰੂ ਦਾ ਸਹਾਰਾ ਤੱਕ ਲਿਆ, ਝੂਠੀ ਦਾਤ ਬਦਲੇ ਕਿਤੇ ਮੰਨ ਲੈਂਦੇ ਹੋ ਕਿ ਇਸ ਗੁਰੂ ਕੋਲ ਤਾਕਤ ਆ ਮਨ 'ਚ ਪ੍ਰਕਾਸ਼ ਕਰਨ ਦਾ, ਮੰਨ ਲੈਂਦੇ ਗੁਰੂ ਗ੍ਰੰਥ ਸਾਹਿਬ ਕੋਲ ਤਾਕਤ ਆ ਮੇਰੇ ਜੰਮਣ ਅਤੇ ਮਰਨ ਦੇ ਗੇੜੇ ਖਤਮ ਕਰਨ ਦਾ, ਮੰਨ ਲੈਂਦੇ ਗੁਰੂ ਗ੍ਰੰਥ ਸਾਹਿਬ ਕੋਲ ਤਾਕਤ ਆ ਮੇਰੇ ਪਾਪ ਧੋਣ ਦਾ। ਅਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀਓ, ਗੁਰੂ ਚਰਨਾਂ 'ਚ ਨਮਸਕਾਰ ਕਰਨ ਦਾ ਤੁਹਾਡਾ ਲਹਿਜਾ ਬਦਲ ਜਾਣਾ ਸੀ, ਤਰੀਕਾ ਬਦਲ ਜਾਣਾ ਸੀ। ਇਹ ਗੁਰੂ ਮੈਂ ਆਪ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਲੱਗਾ ਇਸ ਲਈ ਕਿ ਮੈਂ ਕਿਤੋਂ ਸੁਣ ਕੇ ਆਇਆ ਕਿ ਤੁਹਾਡੇ ਕੋਲ ਤਾਕਤ ਆ ਮੇਰੇ ਪਾਪ ਧੋਣ ਦੀ, ਤੁਹਾਡੇ ਕੋਲ ਤਾਕਤ ਆ ਮੇਰੇ ਅੰਦਰ ਸ਼ਬਦ ਉਜਾਗਰ ਕਰਨ ਦੀ। ਅਤੇ ਕੀ ਹੋਣਾ ਸੀ? ਕਿਉਂਕਿ ਜਿਹੜੀ ਤਾਕਤ ਆ ਤੁਹਾਨੂੰ ਪਤਾ ਲੱਗੇਗਾ, ਤੁਸੀਂ ਉਹ ਚੀਜ਼ ਮੰਗੋਗੇ। ਤੁਸੀਂ ਕਿਸੇ ਕੋਲ ਸੁਣ ਬੈਠੇ ਕਿ ਗੁਰੂ ਕੋਲ ਤਾਕਤ ਆ ਝੂਠੀਆਂ ਦਾਤਾਂ ਦੇਣ ਦੀ, ਦਾਤ ਮੰਗਣ ਲੱਗ ਪਿਆ, ਆਪੇ ਪੜ੍ਹੀ ਜਾਂਦਾ ਦਾਤ ਪਿਆਰੀ ਵਿਸਰਿਆ ਦਤਾਰਾ, ਪਰ ਮੰਨਿਆ ਨਹੀਂ। ਜੇ ਮੰਨ ਜਾਂਦੇ ਤਾਂ ਸ਼ਾਇਦ ਗੁਰੂ ਚਰਨਾਂ 'ਚੋਂ ਮੰਗ ਲੈਂਦੇ ਕਿ ਗੁਰੂ ਜੀ ਕਰ ਦਿਓ ਕਿਰਪਾ, ਮੈਨੂੰ ਉਹ ਸ਼ਬਦ ਦੀ ਦਾਤ ਦੇ ਦਿਓ, ਮੈਨੂੰ ਵੀ ਉਹ ਤਾਕਤ ਦੇ ਦਿਓ, ਮੈਨੂੰ ਵੀ ਉਹ ਬਲ ਦੇ ਦਿਓ, ਮੈਨੂੰ ਵੀ ਉਹ ਸ਼ਬਦ ਦੇ ਦਿਓ ਜੇ ਸ਼ਬਦ ਦੇ ਨਾਲ ਪਾਪ ਧੋ ਲਈਦੇ ਨੇ, ਜੇ ਸ਼ਬਦ ਦੇ ਨਾਲ ਕੀਤੇ ਕਰਮ ਸਾਫ਼ ਕਰ ਲਈਦੇ ਨੇ ਅਤੇ ਪਰਮਾਤਮਾ 'ਚ ਮਿਲ ਜਾਈਦਾ, ਮੈਨੂੰ ਤਾਕਤ ਦੇ ਦਿਓ, ਸ਼ਬਦ ਦੇ ਦਿਓ। ਤਾਂ ਗੁਰੂ ਜੀ ਕਹਿੰਦੇ ਅੰਤਰ ਸ਼ਬਦ ਨਿਰੰਤਰ ਮੁੰਦਰਾ, ਕਹਿੰਦਾ ਜਿੱਦਣ ਤੇਰੇ ਅੰਦਰ ਸ਼ਬਦ ਦਾ ਟਿਕਾਅ ਬਣ ਜਾਏਗਾ, ਧਿਆਨ ਨਾਲ ਪੜ੍ਹੋ, ਨਿਰੰਤਰ ਕਿਹਨੂੰ ਕਹਿੰਦੇ ਆ? ਨਿਰਅੰਤਰ, ਜਿਹਨਾਂ ਅੰਦਰ ਕੋਈ ਅੰਤਰ ਨਾ ਹੋਵੇ, ਅੰਤਰ ਤੋਂ ਰਹਿਤ। ਕੋਈ ਜਨਾਨੀ ਆਪਣੇ ਕੰਨ 'ਚ ਵਾਲੀਆਂ ਪਾਉਂਦੀ ਹੈ, ਮੁੰਦਰਾਂ ਪਾਉਂਦੀ ਹੈ, ਜਦੋਂ ਕੰਨ 'ਚ ਮੁੰਦਰਾਂ ਪਾਉਂਦੀ ਹੈ ਤਾਂ ਗੁਰੂ ਪਿਆਰੋ ਦੋਨੋਂ ਮੁੰਦਰਾਂ ਇੱਕੋ ਜਿਹੀਆਂ ਹੁੰਦੀਆਂ। ਜੇ ਇੱਕ ਕੰਨ ਵਿੱਚ ਮੁੰਦਰ ਕੋਈ ਪਾ ਲਵੇ, ਦੂਜੇ 'ਚ ਕੋਈ ਪਾ ਲਵੇ, ਤਾਂ ਲੋਕ ਮਜ਼ਾਕ ਕਰਦੇ, ਤੈਨੂੰ ਸ਼ਿੰਗਾਰ ਕਰਨਾ ਨਹੀਂ ਆਉਂਦਾ, ਕੀ ਗੱਲ ਹੋ ਗਈ, ਆ ਕੀ ਬਣੀ ਹੈ? ਇੱਕ ਕੰਨ 'ਚ ਕੋਈ ਮੁੰਦਰ ਪਾਈ, ਇੱਕ ਕੰਨ 'ਚ ਕੋਈ ਪਾਈ, ਇਹਦਾ ਮਤਲਬ ਨਿਰਅੰਤਰ ਮੁੰਦਰਾ, ਉਹਨਾਂ 'ਚ ਕੋਈ ਅੰਤਰ ਨਹੀਂ ਹੁੰਦਾ। ਅਤੇ ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਸ਼ਬਦ ਦਾ ਟਿਕਾਅ ਬਣ ਜਾਂਦਾ ਹੈ, ਉਹਨਾਂ ਦੇ ਅੰਦਰ ਦੇ ਫਿਰ ਬਾਹਰ ਕੋਈ ਅੰਤਰ ਨਹੀਂ ਹੁੰਦਾ, ਨਿਰੰਤਰ ਮੁੰਦਰਾ। ਕਿਉਂਕਿ ਮੁੰਦਰਾ ਕੰਨ ਦੀਆਂ ਨਹੀਂ, ਮਨ ਦੀਆਂ। ਕਹਿੰਦਾ ਫਿਰ ਉਹ ਜਿਹੜੀ ਔਰਤ ਆ, ਆਤਮਾ ਔਰਤ ਆ, ਕਹਿੰਦੇ ਇਹ ਆਤਮਿਕ ਔਰਤ ਜਿਹੜੀ ਹੈ, ਜਦੋਂ ਗੁਰੂ ਕੋਲੋਂ ਸ਼ਬਦ ਗ੍ਰਹਿਣ ਕਰਦੀ ਹੈ ਤਾਂ ਉਹਦਾ ਅੰਦਰ ਅਤੇ ਬਾਹਰ ਸੁਭਾਅ ਇੱਕੋ ਜਿਹਾ ਹੋ ਜਾਂਦਾ ਹੈ। ਕਿਸ ਤਰ੍ਹਾਂ? ਗੁਰਬਾਣੀ ਨੂੰ ਪੜ੍ਹ ਕੇ ਦੇਖੀਏ, ਬਾਹਰ ਭੀਤਰ ਇੱਕੋ ਜਾਣੋ, ਕਹਿੰਦਾ ਆਪਣੇ ਬਾਹਰ ਅਤੇ ਅੰਦਰ ਇੱਕੋ ਜਿਹਾ ਜਾਣ। ਪਰ ਇਹ ਕਦੋਂ ਵਸਤਾ ਬਣਦੀ ਹੈ? ਜੇ ਤੇਰੇ ਅੰਦਰ ਸ਼ਬਦ ਦਾ ਵਾਸਾ ਹੋ ਜਾਂਦਾ ਹੈ, ਜੇ ਤੇਰੇ ਅੰਦਰ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ। ਅਤੇ ਧਿਆਨ ਕਰ, ਜਿਹਦੀ ਸੁਰਤੀ ਸ਼ਬਦ ਨਾਲ ਜੁੜ ਜਾਂਦੀ ਹੈ ਉਹਦੇ ਵਾਸਤੇ ਨਿਰੰਤਰ ਮੁੰਦਰਾ, ਕਹਿੰਦਾ ਭਾਵ ਕਿ ਉਹਦੇ ਅੰਦਰ ਅਤੇ ਬਾਹਰ ਸੁਭਾਅ ਇੱਕੋ ਜਿਹਾ ਹੋ ਜਾਂਦਾ ਹੈ। ਜਦੋਂ ਇਹ ਮੁੰਦਰਾ ਪਾ ਲੈਂਦਾ, ਉਹਨੂੰ ਉੱਚਤਾ ਅਤੇ ਨੀਚਤਾ 'ਚ ਫਰਕ ਨਹੀਂ ਲੱਗਦਾ। ਉਸ ਆਤਮਾ ਨੂੰ ਕੋਈ ਵੀ ਇਨਸਾਨ, ਕੋਈ ਵੀ ਆਤਮਾ, ਕੋਈ ਇਨਸਾਨ ਤੁਰਿਆ ਜਾਣ ਡਿਆ ਹੈ, ਪਾਟੇ ਕੱਪੜੇ ਪਾਏ ਆ, ਅਤੇ ਕੋਈ ਕੀ ਕਹਿੰਦਾ ਉਹ ਗਰੀਬ ਲੋਕ ਬੜੀ ਜਾਨ ਖਾਂਦੇ ਆ। ਅਤੇ ਧਿਆਨ ਕਰਿਓ, ਗੁਰਸਿੱਖ ਪਿਆਰਾ ਕਹਿੰਦਾ ਇੱਦਾਂ ਨਾ ਕਿ ਗਰੀਬ ਲੋਕ ਨੇ, ਇਹ ਸਾਡੇ ਨਾਲੋਂ ਵੀ ਅਮੀਰ ਲੋਕ ਨੇ, ਕਿਉਂਕਿ ਇਹ ਵੀ ਰੱਬ ਦੇ ਬਣਾਏ ਨੇ। ਕਿਉਂਕਿ ਕਦੀ ਵੀ ਜ਼ਿੰਦਗੀ 'ਚ ਇੱਕ ਗੱਲ ਯਾਦ ਰੱਖਿਓ, ਆਪਣੇ ਤੋਂ ਨੀਵਾਂ ਕਿਸੇ ਨੂੰ ਨਾ ਜਾਣਿਓ, ਆਪਣੇ ਤੋਂ ਨੀਵਾਂ ਕਿਸੇ ਨੂੰ ਨਾ ਜਾਣਿਓ। ਠੀਕ, ਸਭ ਦੁਨੀਆ ਤੁਹਾਡੇ ਤੋਂ ਉੱਚੀ ਹੈ। ਜਿੱਦਣ ਤੁਹਾਡੇ ਮਨ ਦਾ ਸੁਭਾਅ ਬਣ ਗਿਆ ਕਿ ਸਭ ਤੋਂ ਮੈਂ ਨੀਵਾਂ, ਤਾਂ ਤੁਹਾਨੂੰ ਗੁਰਬਾਣੀ ਦੀ ਸੋਝੀ ਆਵੇਗੀ ਤੁਹਾਡੇ ਅੰਦਰ ਸ਼ਬਦ ਦਾ ਟਿਕਾਅ ਬਣੇਗਾ। ਜੇ ਤੁਹਾਡੇ ਮਨ ਵਿੱਚ ਆ ਗਿਆ ਨਾ ਕਿ ਮੈਂ ਫਲਾਣੇ ਨਾਲੋਂ ਉੱਚਾ ਅਤੇ ਮੈਂ ਫਲਾਣੇ ਨਾਲੋਂ ਚੰਗਾ, ਸ਼ਬਦ ਦਾ ਟਿਕਾਅ ਨਹੀਂ ਜੇ ਬਣਨਾ, ਅੰਦਰ ਸਿਮਰਨ ਨਹੀਂ ਜਾਣਾ। ਸੋ ਧਿਆਨ ਕਰਨਾ, ਕਹਿੰਦਾ ਜੇ ਤੇਰੀ ਇਹ ਅਵਸਥਾ ਬਣ ਜਾਂਦੀ ਹੈ, ਨਿਰਅੰਤਰ ਮੁੰਦਰਾ, ਤੇਰੇ ਅੰਦਰ ਇਹ ਮੁੰਦਰਾ ਪੈ ਜਾਂਦੀਆਂ ਨੇ, ਕਹਿੰਦਾ ਹਉਮੈ ਮਮਤਾ ਦੂਰ ਕਰੀ। ਕਹਿੰਦਾ ਇਹੋ ਜਿਹੀ ਅਵਸਥਾ ਵਾਲੇ ਆਪਣੇ ਅੰਦਰ ਹਉਮੈ ਮੈਲ, ਅੱਗੇ ਮਮਤਾ ਆ ਗਿਆ। ਹਉਮੈ ਮਮਤਾ, ਮਮਤਾ ਕਿਹਨੂੰ ਕਹਿੰਦੇ ਆ? ਮਮਤਾ ਤੋਂ ਭਾਵ ਕੀ ਹੈ? ਗੁਰੂ ਦੀ ਪਿਆਰੀ ਸਤਸੰਗਤ ਜੀਓ, ਮਮਤਾ ਮਾਂ ਤੋਂ ਅੱਖਰ ਸ਼ੁਰੂ ਹੁੰਦਾ। ਕੋਈ ਪ੍ਰਾਣੀ ਬੈਠਾ, ਕਹਿੰਦਾ ਮਾਂ ਦੇ ਅੰਦਰ ਮਮਤਾ ਹੁੰਦੀ ਹੈ, ਇਹਦਾ ਮਤਲਬ ਮਾਂ ਦੇ ਅੰਦਰ ਉਸ ਬੱਚੇ ਦੇ ਪ੍ਰਤੀ ਖਿੱਚ ਹੁੰਦੀ ਹੈ। ਉਸ ਖਿੱਚ ਨੂੰ ਆਪਾਂ ਨਾਂ ਦਿੱਤਾ ਮਮਤਾ ਦਾ। ਅਤੇ ਗੁਰੂ ਜੀ ਕਹਿੰਦੇ ਜਿਹੜਾ ਮਨ ਆ ਇਹਨੂੰ ਸੰਸਾਰੀ ਪਦਾਰਥਾਂ ਦੀ ਝੂਠਦੀ ਖਿੱਚ ਆ, ਉਸ ਖਿੱਚ ਨੂੰ ਮਮਤਾ ਕਹਿੰਦੇ ਆ। ਕਹਿੰਦੇ ਜੇ ਅੰਦਰ ਕਿਤੇ ਸ਼ਬਦ ਦਾ ਵਾਸਾ ਹੋ ਜਾਵੇ ਅਤੇ ਨਿਰੰਤਰ ਮੁੰਦਰਾਂ ਪਾਲ ਲਵੇਂ, ਬਾਹਰੋਂ ਅੰਦਰੋਂ ਇੱਕੋ ਜਿਹਾ ਹੋ ਜਾਵੇ, ਕਹਿੰਦਾ ਫਿਰ ਮਨ ਦੀ ਮੈਲ ਅਤੇ ਸੰਸਾਰਿਕ ਪਦਾਰਥਾਂ ਦੀ ਖਿੱਚ ਜਿਹੜੀ ਤੇਰੀ ਦੂਰ ਹੋ ਜਾਵੇਗੀ। ਹਉਮੈ ਮਮਤਾ ਦੂਰ ਕਰੀ। ਕਹਿੰਦਾ ਕਿੰਨੇ ਕੀਤੀ ਆਪਣੀ ਇਹ ਦੋਨੋਂ ਅਵਸਥਾ ਦੂਰ? ਜਿਹਨੇ ਆਪਣੇ ਅੰਦਰ ਸ਼ਬਦ ਨੂੰ ਟਿਕਾਇਆ, ਜਿਹਨੇ ਆਪਣੇ ਅੰਦਰ ਸੁਰਤੀ ਨੂੰ ਸ਼ਬਦ ਨਾਲ ਜੋੜਿਆ, ਅਤੇ ਜਿਹੜੀ ਸੁਰਤੀ ਸ਼ਬਦ ਨਾਲ ਨਹੀਂ ਜੁੜੀ ਉਹਦੀ ਇਹ ਖਿੱਚ ਦੂਰ ਨਹੀਂ ਹੋ ਸਕਦੀ। ਉਹਦੇ ਮਨ ਦੇ ਅੰਦਰ ਇਹ ਖਿੱਚ ਰਹਿੰਦੀ ਹੈ, ਮਮਤਾ ਰਹਿੰਦੀ ਹੈ, ਉਹਦੇ ਅੰਦਰ ਮਾਇਕ ਪਦਾਰਥਾਂ ਦੀ ਖਿੱਚ ਰਹਿੰਦੀ। ਫਲਾਣਾ ਕੰਮ ਬਣ ਜਾਵੇ, ਟਮਕਾਣਾ ਬਣ ਜਾਵੇ, ਮੈਨੂੰ ਆਹ ਮਿਲ ਜਾਵੇ, ਮੈਨੂੰ ਉਹ ਮਿਲ ਜਾਵੇ। ਧਿਆਨ ਕਰਨਾ, ਜਿੰਨਾ ਚਿਰ ਤੁਹਾਡੇ ਅੰਦਰ ਮਾਇਕ ਖਿੱਚ ਰਹੇਗੀ ਤੁਹਾਡੇ ਮਨ ਦਾ ਟਿਕਾਅ ਨਹੀਂ ਬਣੇਗਾ, ਤੁਹਾਡੇ ਮਨ ਦੀ ਅਵਸਥਾ ਜਾਗਰੂਕ ਨਹੀਂ ਹੋਵੇਗੀ। ਫਿਰ ਗੁਰੂ ਜੀ ਆਪ ਜੀ ਨੂੰ ਦੱਸਦੇ ਆ, ਕਹਿੰਦੇ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਭਰੀ। ਕਹਿੰਦੇ ਕਾਮ ਕ੍ਰੋਧ ਹੰਕਾਰ ਨਿਵਾਰੇ। ਕਾਮ, ਕਾਮ ਤੋਂ ਭਾਵ ਕਾਮਨਾ, ਸਾਡੇ ਮਨ ਵਿੱਚ ਕਾਮਨਾ ਉੱਠਦੀਆਂ। ਕਿਹੜੀਆਂ ਕਾਮਨਾ? ਝੂਠ ਦੀਆਂ, ਝੂਠੀਆਂ ਖਾਹਿਸ਼ਾਂ ਨੂੰ ਕਾਮਨਾ ਕਹਿੰਦੇ ਆ। ਜਦੋਂ ਸਾਡੀ ਕਾਮਨਾ ਪੂਰੀ ਨਹੀਂ ਹੁੰਦੀ ਤੇ ਇਹ ਮਨ ਕ੍ਰੋਧੀ ਹੋ ਜਾਂਦਾ। ਕਿਵੇਂ? ਜਾਓ ਤੁਸੀਂ ਤਜਰਬਾ ਕਰਕੇ ਦੇਖਿਓ ਜ਼ਿੰਦਗੀ 'ਚ, ਤੁਹਾਨੂੰ ਆਪਣੀ ਜ਼ਿੰਦਗੀ 'ਚ ਇਹੋ ਜਿਹੇ ਬੰਦੇ ਮਿਲੇ ਹੋਣਗੇ, ਜਾਂ ਮਿਲਦੇ ਨੇ ਜਾਂ ਮਿਲਣਗੇ। ਤੁਸੀਂ ਕਿਸੇ ਨੂੰ ਪੁੱਛਿਓ ਵੀ ਤੂੰ ਅੱਜ ਕੱਲ੍ਹ ਗੁਰਦੁਆਰੇ ਨਹੀਂ ਜਾਂਦਾ, ਕੀ ਗੱਲ ਹੋ ਗਈ? ਮੈਂ ਦੇਖਿਆ ਥੋੜ੍ਹੇ ਦਿਨ ਹੋ ਗਏ ਨੇ, ਮੈਂ ਤੈਨੂੰ ਵੇਖਿਆ ਹੀ ਨਹੀਂ ਉੱਥੇ ਬੈਠਿਆ ਨੂੰ। ਤੇ ਅੱਗੋਂ ਜਵਾਬ ਦਿੰਦਾ ਕ੍ਰੋਧ 'ਚ, ਉਹ ਯਾਰ ਛੱਡ ਬੜਾ, ਮੈਂ ਨਹੀਂ ਜਾਂਦਾ ਉੱਥੇ ਹੁਣ, ਕੀ ਗੱਲ ਹੋ ਗਈ? ਕਹਿੰਦਾ ਕੁਛ ਨਹੀਂ ਯਾਰ, ਮੇਰਾ ਕਚਹਿਰੀ 'ਚ ਕੇਸ ਲੱਗਾ ਸੀ। ਫਿਰ ਕਹਿੰਦਾ ਮੇਰੀ ਜਿੱਤੀ ਨਹੀਂ ਹੋਈ ਫਿਰ ਮੈਂ ਜਾਣਾ ਛੱਡਤਾ। ਇਹਦਾ ਮਤਲਬ ਉਸ ਕਾਮਨਾ ਨੇ ਕ੍ਰੋਧ ਪੈਦਾ ਕੀਤਾ ਅਤੇ ਕ੍ਰੋਧ ਨੇ ਕੀ ਕੀਤਾ? ਗੁਰੂ ਦਾ ਦਰ ਛਡਾਤਾ ਫੜ ਕੇ। ਤਾਂ ਗੁਰੂ ਜੀ ਕਹਿੰਦੇ ਨੇ ਕਿ ਪ੍ਰਾਣੀ ਜੇ ਤੂੰ ਕਿਤੇ ਸ਼ਬਦ ਦੀ ਵਰਤੋਂ ਕੀਤੀ ਹੁੰਦੀ, ਜੇ ਤੇਰੇ ਅੰਦਰ ਸ਼ਬਦ ਦਾ ਟਿਕਾਅ ਬਣਿਆ ਹੁੰਦਾ ਤਾਂ ਇਹ ਕਾਮਨਾ ਤੇਰੇ ਅੰਦਰੋਂ ਦੂਰ ਹੋ ਜਾਣੀ ਸੀ, ਨਿਵਾਰੇ ਦਾ ਭਾਵ ਦੂਰ ਕਰ ਦੇਣਾ। ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰ ਕੇ ਸ਼ਬਦ ਸੋ ਸਮਝ ਪਰੇ। ਕਹਿੰਦੇ ਚੀਜ਼ਾਂ ਦੂਰ ਹੋ ਸਕਦੀਆਂ ਨੇ, ਪਰ ਇਹਨਾਂ ਦਾ ਇੱਕ ਲੈਵਲ ਆ, ਇੱਕ ਅਵਸਥਾ। ਇਹ ਉਸ ਅਵਸਥਾ ਵਿੱਚ ਪਹੁੰਚ ਕੇ ਇਹ ਚੀਜ਼ਾਂ ਦੂਰ ਹੁੰਦੀਆਂ, ਉਹ ਤੋਂ ਪਹਿਲਾਂ ਨਹੀਂ ਹੁੰਦੀਆਂ। ਫਿਰ ਇਹ ਮਨ ਪੁੱਛਦਾ ਹੈ ਕਿ ਉਹ ਸਮਾਂ ਕਿਹੜਾ ਆਉਂਦਾ, ਉਹ ਅਵਸਥਾ ਕਿਹੜੀ ਆਉਂਦੀ ਹੈ ਜਦੋਂ ਇਹ ਅੰਦਰੋਂ ਇਹ ਕਾਮ ਕ੍ਰੋਧ ਅਤੇ ਹੰਕਾਰ ਦੂਰ ਹੋ ਜਾਂਦੇ ਨੇ। ਕਹਿੰਦਾ ਇਹ ਉਦੋਂ ਆਉਂਦੀ ਹੈ ਗੁਰ ਕੇ ਸ਼ਬਦ, ਗੁਰ ਜੁਗਤੀ ਨੂੰ ਕਹਿੰਦੇ ਨੇ। ਇਹਦਾ ਧਿਆਨ ਕਰਨਾ, ਜਿਸ ਜੁਗਤੀ ਦੇ ਨਾਲ ਇਹ ਆਤਮਾ ਉਸ ਪਰਮਾਤਮਾ 'ਚ ਲੀਨ ਹੋ ਸਕਦੀ, ਉੱਥੇ ਪਹੁੰਚ ਸਕਦੀ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਉਹ ਜੁਗਤੀ ਦਾ ਸ਼ਬਦ ਜਿਹੜਾ ਸਾਨੂੰ ਸੋਝੀ 'ਚ ਆ ਜਾਂਦਾ, ਸਾਨੂੰ ਸਮਝ ਲੱਗ ਜਾਂਦੀ ਹੈ। ਜਿੰਨਾ ਚਿਰ ਸਮਝ ਨਹੀਂ ਲੱਗਦੀ ਨਾ, ਉਹਨਾਂ ਚਿਰ ਇਹ ਤੁਹਾਡੇ ਅੰਦਰੋਂ ਚੀਜ਼ਾਂ ਦੂਰ ਨਹੀਂ ਹੁੰਦੀਆਂ। ਹੁਣ ਧਿਆਨ ਕਰੋ, ਪ੍ਰਾਣੀ ਪਾਠ ਕਰ ਰਿਹਾ ਹੈ, ਗੁਰਬਾਣੀ ਰਾਤ ਦਿਨ ਪੜ੍ਹ ਰਿਹਾ, ਰਾਤ ਦਿਨ ਪਾਠ ਕਰਦਾ, ਗੁਰਬਾਣੀ ਪੜ੍ਹਦਾ, ਬਹੁਤ ਅੱਛੀ ਗੱਲ ਹੈ, ਗੁਰੂ ਘਰ ਜਾਂਦਾ, ਸੇਵਾ ਕਰਦਾ, ਪਰ ਇਹ ਚੀਜ਼ਾਂ ਉਹਦੀਆਂ ਦੂਰ ਨਹੀਂ ਹੋ ਰਹੀਆਂ। ਕਹਿੰਦਾ ਕਹਿੰਦਾ ਖਾਲਸਾ ਜੀ, ਅਸੀਂ ਬੜੇ ਪਾਠ ਕੀਤੇ ਨੇ ਪਰ ਅੰਦਰੋਂ ਨਾ ਇਹ ਦੁਬਿਧਾ ਖਤਮ ਨਹੀਂ ਹੋ ਰਹੀ। ਦੁਬਿਧਾ ਕਿਹਨੂੰ ਕਹਿੰਦੇ ਨੇ? ਦੋ ਚਿੱਤਾ। ਦੋ ਚਿੱਤਾ ਕੌਣ ਆ? ਜਿਹੜਾ ਗੁਰੂ ਚਰਨਾਂ ਵਿੱਚ ਆਵੇ ਅਤੇ ਮਨ ਜਿਹੜਾ ਹੈ ਉਹ ਸੰਸਾਰ ਦੀ ਝੂਠੀ ਚੀਜ਼ ਮੰਗਣ ਲੱਗ ਪਵੇ, ਉਹ ਦੋ ਚਿੱਤਾ ਹੋ ਜਾਂਦਾ। ਕਿਹੜੀ ਗੱਲੋਂ? ਕਿਉਂਕਿ ਗੁਰੂ ਚਰਨਾਂ ਦੇ ਵਿੱਚੋਂ ਸੰਸਾਰੀ ਮੰਗ ਵਾਸਤੇ ਨਹੀਂ ਆਈਦਾ, ਗੁਰੂ ਚਰਨਾਂ ਦੇ ਵਿੱਚ ਤਾਂ ਆਪਣੇ ਮਨ ਨੂੰ ਧੋਣ ਲਈ ਆਈਦਾ ਹੈ। ਅਸੀਂ ਮੰਗ ਬੈਠੇ ਸੰਸਾਰ, ਦੋ ਚਿੱਤੇ ਹੋ ਗਏ। ਕਿੱਦਾਂ ਹੁਣ ਦੋ ਚਿੱਤਾ ਇੱਦਾਂ ਹੋ ਗਿਆ ਵੀ ਗੁਰੂ ਜੀ ਕਰੋ ਕਿਰਪਾ ਵੀ ਮੈਂ ਪਾਠ ਤਾਂ ਕਰਦਾ ਪਰ ਮੇਰਾ ਉਹ ਕੰਮ ਨਹੀਂ ਬਣ ਰਿਹਾ। ਇਹਦਾ ਮਤਲਬ ਉਹ ਕੰਮ ਦੇ ਮਗਰ ਧਿਆਨ ਲੱਗਾ, ਉਹਦਾ ਗੁਰਬਾਣੀ ਦੇ ਮਗਰ ਧਿਆਨ ਨਹੀਂ ਲੱਗਦਾ, ਗੁਰੂ ਗ੍ਰੰਥ ਸਾਹਿਬ ਦੇ ਮਗਰ ਧਿਆਨ ਉਹਦਾ ਨਹੀਂ ਲੱਗਦਾ। ਵਿਖਾਵਾ ਹੀ ਹੈ ਕਿ ਮੈਂ ਪਾਠ ਕਰਦਾ, ਮੈਂ ਗੁਰਦੁਆਰੇ ਜਾਂਦਾ, ਮੈਂ ਮੱਥਾ ਟੇਕਦਾ। ਗੁਰੂ ਪਿਆਰਿਓ, ਜਦੋਂ ਗੁਰੂ ਘਰ ਆਉਂਦੇ ਹੋ ਨਾ, ਜਿਹੜੀ ਗੱਲ ਗੁਰੂ ਜੀ ਨੇ ਲਿਖੀ ਹੈ ਕਿ ਸਾਧ ਕੋ ਮਿਲਣੇ ਚਾਹੀਏ, ਸਾਥ ਨਾ ਲੀਜੇ ਕੋਈ, ਪਾਛੇ ਪਾਉ ਨਾ ਦੀਜੀਏ ਜੋ ਆਗੇ ਹੋਏ ਸੋ ਹੋਏ। ਕਹਿੰਦੇ ਵੀ ਕਦੀ ਜ਼ਿੰਦਗੀ 'ਚ ਧਿਆਨ ਕਰੀ, ਜਦੋਂ ਸਤਿਗੁਰੂ ਨੂੰ ਮਿਲਣ ਜਾਣਾ ਹੈ ਉਦੋਂ ਆਪਣੇ ਨਾਲ ਨਾ ਕਿਸੇ ਨੂੰ ਲੈ ਕੇ ਜਾਇਆ ਕਰ। ਨਾਲ ਤੋਂ ਪਾਓ ਨਾ, ਤਨ ਤੋਂ ਨਹੀਂ ਮਨਾ ਕੀਤਾ, ਤਨ ਨੂੰ ਨਹੀਂ ਕਿਹਾ ਕਿ ਤੂੰ ਕਿਸੇ ਨੂੰ ਨਾਲ ਨਾ ਲੈ ਕੇ ਜਾ, ਹੈ ਨਾ, ਭਾਵੇਂ ਤੁਸੀਂ ਟਰੱਕ ਭਰ ਕੇ ਲੈ ਆਓ, 10, 20, 50, 100 ਬੰਦੇ ਇਕੱਠੇ ਕਰਕੇ ਲੈ ਆਓ, ਤੁਹਾਡੀ ਵਡਿਆਈ ਹੋਵੇਗੀ ਕਿ ਯਾਰ ਤੂੰ ਬਹੁਤ ਗੁਰਸਿੱਖ ਵਧੀਆ, ਤੂੰ ਸੰਗਤਾਂ ਨਾਲ ਲੈ ਕੇ ਆਉਂਦਿਆਂ ਹੋਰਾਂ ਨੂੰ ਵੀ ਗੁਰੂ ਘਰ ਨਾਲ ਜੋੜਨ ਡਿਆ, ਵਡਿਆਈ ਮਿਲੂਗੀ। ਪਰ ਫਿਰ ਵੀ ਉਹ ਪੰਕਤੀ ਲਾਗੀ ਰਹੂਗੀ, ਸਾਧ ਕੋਈ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ, ਫਿਰ ਵੀ ਪੰਕਤੀ ਲਾਗੂ। ਇੱਕ ਪਾਸੇ ਵਡਿਆਈ ਦੇਣ ਡਏ ਨੇ, ਤੂੰ ਪਰਉਪਕਾਰੀ ਹੈ, ਸੰਗਤ ਜੋੜਨ ਡਿਆ, ਪੰਕਤੀ ਫਿਰ ਸੁਣਾਉਣ ਡਏ ਨੇ। ਇਹਦਾ ਮਤਲਬ ਗੁਰੂ ਜੀ ਤਨ ਦੀ ਗੱਲ ਨਹੀਂ ਕਰਦੇ ਪਏ, ਮਨ ਦੀ ਗੱਲ ਕਰਦੇ ਪਏ। ਕਹਿੰਦੇ ਮਨਾ, ਜਦੋਂ ਸਤਿਗੁਰ ਨੂੰ ਮਿਲਣ ਜਾਣਾ ਹੈ, ਹੁਣ ਮਿਲਣਾ ਦੋ ਰੂਪ ਆ। ਹੁਣ ਕੋਈ ਗੁਰਸਿੱਖ ਕਹੇ ਕਿ ਮੈਂ ਤਾਂ ਕਦੀ ਗੁਰਦੁਆਰੇ ਗਿਆ ਹੀ ਨਹੀਂ, ਮੇਰੇ ਕੋਲ ਟਾਈਮ ਨਹੀਂ ਹੁੰਦਾ, ਮੈਂ ਘਰ ਹੀ ਪਾਠ ਕਰਦਾ। ਜਦੋਂ ਤੁਸੀਂ ਗੁਰਬਾਣੀ ਪੜ੍ਹਨ ਲੱਗਦੇ ਹੋ ਇਹਦਾ ਮਤਲਬ ਤੁਸੀਂ ਸਤਿਗੁਰੂ ਨੂੰ ਮਿਲਣ ਲੱਗੇ ਹੋ, ਭਾਵੇਂ ਘਰ ਬੈਠੇ ਪੜ੍ਹ ਲਿਓ। ਇਹ ਨਾ ਮਨ 'ਚ ਲਿਆਇਓ ਵੀ ਮੈਂ ਤਾਂ ਗੁਰਦੁਆਰੇ ਨਹੀਂ ਜਾਂਦਾ, ਤਾਂ ਲਿਖਿਆ ਗੁਰੂ ਜੀ ਨੇ, ਮੈਂ ਨਹੀਂ ਕਿਸੇ ਸਾਧੂ ਸੁਧੂ ਕੋਲ ਜਾਂਦਾ, ਮੈਂ ਨਹੀਂ ਕਿਸੇ ਮਹਾਂਪੁਰਖ ਕੋਲ ਜਾਂਦਾ। ਉਹ ਸਵੇਰੇ ਉੱਠੇ ਹੋ ਅਤੇ ਪਾਠ ਕਰਨ ਲੱਗੇ ਹੋ, ਸਮਝ ਲਓ ਤੁਸੀਂ ਗੁਰੂ ਕੋਲ ਚਲੇ ਗਏ ਹੋ। ਗੁਰੂ ਜੀ ਉਦੋਂ ਹੀ ਕਹਿੰਦੇ ਪਏ ਨੇ ਸਤਿਗੁਰ ਕੋ ਮਿਲਣੇ ਚਾਹੀਏ। ਕਹਿੰਦਾ ਜੇ ਸਤਿਗੁਰੂ ਨੂੰ ਮਿਲਣ ਗਿਆ ਨਾ, ਇਹਦਾ ਮਤਲਬ ਮੰਨ ਗਿਆ ਨਾ, ਜਦੋਂ ਪਾਠ ਕਰਨ ਲੱਗਾ ਤਾਂ ਗੁਰੂ ਨੂੰ ਮਿਲਣ ਲੱਗਾ, ਸਾਧੂ ਨੂੰ ਮਿਲਣ ਲੱਗਾ। ਕਹਿੰਦਾ ਸਾਥ ਨਾ ਲੀਜੇ ਕੋਏ, ਕਹਿੰਦੇ ਉਸ ਵੇਲੇ ਵੀ ਧਿਆਨ ਰੱਖੀ ਕਿ ਜਦੋਂ ਤੂੰ ਪਾਠ ਕਰਨ ਲੱਗਾ ਤਾਂ ਆਪਣੇ ਮਨ ਦੇ ਨਾਲ ਕਿਸੇ ਨੂੰ ਨਾਲ ਲੈ ਕੇ ਨਾ ਜਾਈ, ਨਾਲ ਲੈ ਕੇ ਨਾ ਬੈਠੀ, ਮਨ ਵਿੱਚ ਝੂਠੀਆਂ ਵਾਸ਼ਨਾਵਾਂ ਤ੍ਰਿਸ਼ਨਾਵਾਂ ਭਾਵਨਾ ਲੈ ਕੇ ਨਾ ਬੈਠੀ। ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੀਏ ਆਗੇ ਹੋਏ ਸੋਏ। ਕਹਿੰਦਾ ਧਿਆਨ ਕਰੀ। ਹੁਣ ਹੋਣਾ ਕੀ ਹੈ? ਜਦੋਂ ਤੂੰ ਕੋਈ ਚੀਜ਼ ਮੰਗ ਲਈ, ਮਨ ਵਿੱਚ ਧਾਰਨਾ ਧਾਰ ਲਈ, ਕੋਈ ਚੀਜ਼ ਤਾਂ ਆਪਣੇ ਮਨ ਵਿੱਚ ਖਿੱਚ ਲਈ, ਨਾਲ ਲੈ ਕੇ ਤੁਰ ਪਿਆ ਕਿਸੇ ਨੂੰ ਵੀ, ਕਿਹਨੂੰ ਲੈ ਕੇ ਤੁਰ ਪਿਆ? ਝੂਠੀਆਂ ਖਾਹਿਸ਼ਾਂ ਨੂੰ, ਭਾਵਨਾ ਮਨ ਨੂੰ। ਉਹ ਹੁਣ ਪੂਰੀਆਂ ਹੋਣੀਆਂ, ਪਰ ਹੋਣੀਆਂ ਤੇਰੇ ਕਰਮਾਂ ਦੇ ਆਧਾਰ 'ਤੇ, ਤੇਰੇ ਭਾਗਾਂ ਦੇ ਆਧਾਰ 'ਤੇ। ਉਹ ਤੇਰੇ ਕਰਮ ਬਣਦੇ ਨਹੀਂ ਅਜੇ, ਤੇਰੇ ਕਰਮ ਅਜੇ ਬਣਦੇ ਨਹੀਂ ਉਸ ਚੀਜ਼ ਵਾਸਤੇ। ਜੇ ਤੂੰ ਕਿਸੇ ਹੋਰ ਦੇ ਘਰ ਕੜੀ ਵੇਖ ਕੇ ਕਾਰ ਅਤੇ ਗੁਰੂ ਚਰਨਾਂ 'ਚ ਕਾਰ ਦੀ ਡਿਮਾਂਡ ਰੱਖਤੀ, ਮੈਨੂੰ ਕਾਰ ਦਿਓ, ਤੇਰੇ ਕਰਮ ਅਜੇ ਬਣਦੇ ਨਹੀਂ, ਤੇਰੇ ਭਾਗ ਅਜੇ ਕਾਰ ਆਉਣ ਨਹੀਂ ਡਈ, ਅਤੇ ਹੁਣ ਹੋਇਆ ਕੀ? ਤੂੰ ਡਿਮਾਂਡ ਉਲਟੀ ਰੱਖ ਦਿੱਤੀ। ਜਿਹੜੀ ਚੀਜ਼ ਨਾਲ ਲੈ ਕੇ ਗਿਆ ਖਾਸ ਕਾਰ ਦੀ, ਉਹ ਗਲਤ ਸੀਗੀ। ਉਸ ਖਾਸ ਨੇ ਕੀ ਕੀਤਾ? 2, 4, 10 ਦਿਨ ਮਹੀਨੇ ਬਾਅਦ ਤੇਰੇ ਪੈਰ ਪਿੱਛੇ ਕਰਤੇ। ਕਿਹੜੀ ਗੱਲੋਂ? ਤੈਨੂੰ ਕਾਰ ਮਿਲੀ ਨਹੀਂ, ਤੈਨੂੰ ਗੁਰੂ ਦੇ ਬੋਲ ਚੰਗੇ ਨਹੀਂ ਲੱਗਣ ਡੇ। ਤੂੰ ਘਰ ਬੈਠੇ ਗੁਰਬਾਣੀ ਪੜ੍ਹੀ, ਤੇਰਾ ਮਨ ਅੱਕ ਜੂਗਾ। ਕਹਿੰਦਾ ਕਿਹੜੀ ਗੱਲੋਂ? ਮੈਂ ਕਿਹਾ ਤੂੰ ਤਾਂ ਕਹਿਣ ਡਿਆ ਸੀ ਕੱਲ੍ਹ ਬੜੇ ਪਾਠ ਕੀਤੇ, ਕੁਛ ਲੱਭਾ ਨਹੀਂ। ਮੈਂ ਕਿਹਾ ਲੱਭਣ ਕੀ ਡਿਆ ਸੀ, ਲੱਭਣ ਕੀ ਡਿਆ ਸੀ? ਕਹਿੰਦਾ ਕੁਛ ਨਹੀਂ, ਮੈਂ ਗੁਰੂ ਜੀ ਨੂੰ ਕਿਹਾ ਗੁਰੂ ਜੀ ਕਰ ਦਿਓ ਕਿਰਪਾ, ਸਾਡੇ ਘਰ ਵੀ ਕਿਤੇ ਲਹਿਰਾਂ ਪਹਿਰਾਂ ਲੱਗ ਜਾਣ। ਕਹਿੰਦਾ ਕੁਛ ਨਹੀਂ ਲੱਭਾ। ਦੇਖੋ ਗੁਰੂ ਪਿਆਰਿਓ, ਕੋਈ ਵੀ ਭਾਂਡਾ, ਕੋਈ ਵੀ ਬਕਸਾ, ਕੋਈ ਵੀ ਸੰਦੂਕ, ਕੋਈ ਪੇਟੀ, ਕੋਈ ਵੀ ਚੀਜ਼, ਉਹਦੇ ਵਿੱਚ ਜਿਹੜੀ ਚੀਜ਼ ਰੱਖੀ ਹੋਵੇ ਉਹੀ ਲੱਭੀਦੀ ਹੈ, ਹੈ ਨਾ? ਜਿਹੜੀ ਚੀਜ਼ ਰੱਖੀ ਹੋਵੇ ਉਹੀ ਲੱਭੀਦੀ ਹੈ। ਕਹਿੰਦਾ ਹਾਂਜੀ। ਅਤੇ ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਵਿਨਾਸ਼ੀ ਰੱਖਿਆ ਹੈ, ਨਾਸ਼ਵਾਨ ਨਹੀਂ, ਅਵਿਨਾਸ਼ੀ ਇਹਦੇ ਅੰਦਰ, ਪ੍ਰਕਾਸ਼ ਹੈ ਇਹਦੇ ਅੰਦਰ, ਠੀਕ, ਨਾਮ ਦੀ ਸੋਝੀ ਇਹਦੇ ਅੰਦਰ। ਅਤੇ ਤੂੰ ਤਾਂ ਸੋਝੀ ਲਈ ਨਹੀਂ, ਤਾਂਹੀਓ ਤੇਰੇ ਪੈਰ ਪਿੱਛੇ ਪੈ ਗਏ, ਕਿਉਂਕਿ ਜਿਹੜੀ ਚੀਜ਼ ਪਈ ਸੀ ਤੂੰ ਉਹ ਲੱਭੀ ਨਹੀਂ, ਜਿਹੜੀ ਲੱਭਦਾ ਸੀ ਉਹ ਤੇਰੇ ਕਰਮਾਂ ਦੇ ਆਧਾਰ 'ਤੇ ਮਿਲਣੀ ਸੀ, ਉਹ ਅਜੇ ਸਮਝ ਨਹੀਂ ਆਇਆ ਸੀ, ਇਸ ਕਰਕੇ ਮਾਰ ਖਾ ਗਿਆ, ਹੈ ਨਾ? ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਪਾਛੇ ਪਾਉਣਾ ਦੀਜੀ, ਕਹਿੰਦੇ ਇੱਦਾਂ ਕਰ ਵੀ ਜਦੋਂ ਗੁਰੂ ਦੇ ਦਰ 'ਤੇ ਜਾਂਦਾ ਹੈ, ਜਦੋਂ ਪਾਠ ਕਰਦਾ ਹੈ, ਜਦੋਂ ਸਿਮਰਨ ਕਰਦਾ ਹੈ, ਇਹਨਾਂ ਨੂੰ ਨਾਲ ਨਾ ਲੈ ਕੇ ਜਾ, ਵਾਸ਼ਨਾ ਤ੍ਰਿਸ਼ਨਾਵਾਂ ਭਾਵਨਾ ਨੂੰ ਛੱਡ ਦੇ, ਕਿਉਂਕਿ ਇਹਨਾਂ ਨੇ ਤੇਰੀਆਂ ਕਰਮਾਂ ਦੇ ਆਧਾਰ 'ਤੇ ਪੂਰੀਆਂ ਹੋਣਾ ਹੈ। ਇਹਨਾਂ ਨੇ ਤੈਨੂੰ ਗੁਰੂ ਦੀ ਸਮਝ ਨਹੀਂ ਲੱਗਣ ਦੇਣੀ, ਇਹਨਾਂ ਨੇ ਤੈਨੂੰ ਇਸ ਪਾਠ ਦੀ, ਗੁਰਬਾਣੀ ਦੀ ਸੋਝੀ ਨਹੀਂ ਆਉਣ ਦੇਣੀ, ਇਹਨਾਂ ਨੂੰ ਛੱਡ ਦੇ। ਦੇਖ ਲਓ ਫਿਰ ਕੀ ਕਹਿੰਦੇ, ਕਾਮ ਕ੍ਰੋਧ ਅਹੰਕਾਰ ਨਿਵਾਰੇ ਗੁਰਖੇ ਸ਼ਬਦ ਸੋ ਸਮਝ ਭਰੀ, ਇਹਦੇ ਧਿਆਨ ਕਰ। ਜਦੋਂ ਤੈਨੂੰ ਇਸ ਸ਼ਬਦ ਦੀ ਜੁਗਤੀ, ਜਿਹਦੇ ਵਿੱਚ ਜੁਗਤੀ ਛੁਪੀ ਹੋਈ ਹੈ, ਗੁਰੂ ਦੇ ਕੋਲੋਂ ਉਸ ਸ਼ਬਦ ਦੀ ਤੈਨੂੰ ਸੋਝੀ ਆਈ, ਸਮਝ ਪਈ, ਸਮਝ ਪੈਣ ਦੀ ਦੇਰ ਸੀ ਕਿ ਤੇਰੇ ਅੰਦਰੋਂ ਕਾਮਨਾ, ਕ੍ਰੋਧ ਅਤੇ ਹੰਕਾਰ। ਹੁਣ ਦੇਖੋ ਹਉਮੈ ਅਤੇ ਹੰਕਾਰ 'ਚ ਫਰਕ ਆ। ਹਉਮੈ ਕਹਿੰਦੇ ਮਨ ਮੈਲਾ, ਅਤੇ ਹੰਕਾਰ ਪਤਾ ਕਿਹਨੂੰ ਕਹਿੰਦੇ? ਹੰਕਾਰ ਦਾ ਭਾਵ ਹੈ ਕਿ ਇਹ ਮਨ ਜਿਹੜਾ ਨਾ ਕਿਸੇ ਦੀ ਗੱਲ ਨੂੰ ਨਾ ਸਮਝੇ, ਉਹਨੂੰ ਹੰਕਾਰੀ ਕਹਿੰਦੇ ਆ। ਜਿਹੜਾ ਬੰਦਾ ਕਿਸੇ ਦੀ ਗੱਲ ਨੂੰ ਨਾ ਮੰਨੇ, ਸਵੀਕਾਰ ਨਾ ਕਰੇ, ਉਹ ਕਹਿੰਦੇ ਗਾਂ ਜਾਂ ਮੈਨੂੰ ਪਤਾ, ਉਹਨੂੰ ਹੰਕਾਰੀ ਕਹਿੰਦੇ ਆ। ਇਹਦਾ ਮਤਲਬ ਕਿ ਗੁਰੂ ਜੀ ਕਹਿੰਦੇ ਜਿੱਦਣ ਤੈਨੂੰ ਇਸ ਗੁਰਬਾਣੀ ਦੀ ਸੋਝੀ ਆ ਗਈ, ਤੇਰੇ ਅੰਦਰੋਂ ਸਾਰੀਆਂ ਚੀਜ਼ਾਂ ਦੂਰ ਹੋ ਜਾਣੀਆਂ, ਪਰ ਸੋਝੀ ਆਉਣ ਲਈ ਇਹਨਾਂ ਨੂੰ ਨਾਲ ਨਾ ਲੈ ਕੇ ਜਾਈ, ਪਿੱਛੇ ਛੱਡ ਦੇ, ਇਹਨਾਂ ਨੂੰ ਪਿੱਛੇ ਰੱਖ ਦੇ, ਕੀ ਲੈਣ ਡਿਆ ਮੈਂ ਨਾਲ ਲੈ ਕੇ ਤੁਰ ਪੈਂਦਾ। ਸੋ ਇਹਨਾਂ ਨੂੰ ਛੱਡ ਦਿਓ, ਇਹਨਾਂ ਨੂੰ ਪਿੱਛੇ ਕਰ ਦਿਓ, ਠੀਕ ਹੈ? ਫਿਰ ਧਿਆਨ ਕਰਨਾ, ਹੁਣ ਬੰਦਾ ਕਹਿੰਦਾ ਤਾਂ ਹੈ ਵੀ ਬਾਬਾ ਜੀ ਇੱਦਾਂ ਦਾ ਬਣਨਾ ਬੜਾ ਔਖਾ। ਅਤੇ ਆਓ ਫਿਰ ਗੁਰੂ ਜੀ ਬੜੀ ਸੁੰਦਰ ਗੱਲ ਲਿਖਦੇ ਆ, ਕਹਿੰਦੇ ਉਂਦੋ ਖੱਪਰ ਪੰਚ ਭੂ ਟੋਪੀ, ਸੁਣਿਆ ਜੀ, ਉਂਦੋ ਖੱਪਰ ਪੰਚ ਭੂ ਟੋਪੀ, ਮਤਲਬ ਉਂਦੋ ਕਿਹਨੂੰ ਕਹਿੰਦੇ ਆ? ਕਿਸੇ ਚੀਜ਼ ਨੂੰ ਉਂਦਾ ਕਰ ਦੇਣਾ, ਉਲਟਾ ਕਰ ਦੇਣਾ। ਅਤੇ ਖੱਪੜ ਕਿਹਨੂੰ ਕਹਿੰਦੇ ਆ? ਉਹਦੇ ਜੋਗੀ ਅਤੇ ਜਾਂ ਮੰਗਤਾ, ਇੱਕ ਹੱਥ ਵਿੱਚ ਨਾ ਉਹਨੇ ਡੂੰਘਾ ਜਿਹਾ ਫੜਿਆ ਹੁੰਦਾ, ਇੱਕ ਭਾਂਡਾ ਜਿਹਾ ਫੜਿਆ ਹੁੰਦਾ, ਜਿਹਦਾ ਅੱਗੇ ਕਰਦਾ, ਮੰਗਦਾ ਕਿਸੇ ਕੋਲੋਂ, ਅੱਗੇ ਅੱਗੇ ਕਰੀ ਜਾਂਦਾ, ਉਸ ਭਾਂਡੇ ਨੂੰ ਖੱਪੜ ਕਹਿੰਦੇ ਆ। ਤੁਸੀਂ ਕਦੀ ਵੇਖਿਆ ਹੋਣਾ ਕਈ ਜੋਗੀਆਂ ਨੇ ਕਾਲੇ ਜਿਹੇ ਰੰਗ ਦਾ ਫੜਿਆ ਹੁੰਦਾ, ਉਹਨੂੰ ਖੱਪੜ ਕਹਿੰਦੇ ਆ। ਕਹਿੰਦੇ ਉਰਾਂ ਵੀ ਤੈਨੂੰ ਸਮਝਾਵਾਂ, ਉਂਦੋ ਖੱਪਰ ਉਂਦੋ ਉਲਟਾ। ਕਹਿੰਦਾ ਜਿਸ ਬੰਦੇ ਦੀ ਗੁਰੂ ਦੇ ਲੜ ਲੱਗ ਕੇ ਜਿਹੜੀ ਸੁਰਤੀ ਹੈ ਉਲਟੀ ਹੋ ਜਾਵੇ, ਮੁੱਧੀ ਹੋ ਜਾਵੇ, ਕਿੱਧਰੋਂ? ਉਹ ਸੰਸਾਰ ਵਾਲੇ ਪਾਸਿਓਂ ਉਲਟ ਕੇ ਅਤੇ ਨਿਰੰਕਾਰ ਵਾਲੇ ਪਾਸੇ ਲੱਗ ਜਾਵੇ, ਜਿਹਦੀ ਸੁਰਤੀ ਉਲਟੀ ਹੋ ਜਾਵੇ। ਅਤੇ ਉਸ ਸੁਰਤੀ ਦੀ ਅਵਸਥਾ ਕੈਸੀ ਹੈ? ਕਹਿੰਦੇ ਦੱਸੋ ਕੈਸੀ ਹੈ। ਅਤੇ ਗੁਰੂ ਜੀ ਕਹਿੰਦੇ ਉਂਦੋ ਖੱਪਰ, ਕਹਿੰਦਾ ਭਾਵ ਕਿ ਜਿਵੇਂ ਮੰਗਤੇ ਦਾ ਭਾਂਡਾ, ਉਹਨੂੰ ਖੱਪਰ ਕਹਿੰਦੇ ਨੇ। ਕਹਿੰਦਾ ਜਿਹਦੀ ਸੁਰਤੀ ਸੰਸਾਰ ਦੇ ਮੋਹ ਮਾਇਆ ਵੱਲੋਂ ਹਟ ਕੇ ਸ਼ਬਦ ਵਾਲੇ ਪਾਸੇ ਲੱਗ ਜਾਵੇ, ਉਹਦੀ ਸੁਰਤੀ ਦੀ ਅਵਸਥਾ ਉਸ ਭਾਂਡੇ ਵਰਗੀ ਬਣ ਜਾਂਦੀ ਹੈ, ਜਿਵੇਂ ਮੰਗਤਾ ਉਹ ਜੋਗੀ ਭਾਂਡਾ ਲੈ ਕੇ ਫਿਰਦਾ, ਉਹਦੇ 'ਚ ਉਹਨੇ ਕੁਛ ਪਾਉਣਾ ਹੈ ਨਾ। ਕਹਿੰਦੇ ਫਿਰ ਤੇਰੀ ਸੁਰਤੀ ਉਸ ਭਾਂਡੇ ਵਰਗੀ ਬਣ ਜਾਏਗੀ, ਇਸ ਭਾਂਡੇ ਵਿੱਚ ਫਿਰ ਪਰਮਾਤਮਾ ਦਾ ਪ੍ਰਕਾਸ਼ ਪੈ ਜਾਏਗਾ। ਉਂਦੋ ਖੱਪਰ, ਦੱਸੋ ਜੇ ਤੁਸੀਂ ਸੁਰਤੀ ਉਲਟੀ ਕਰ ਲਓ, ਇਹਦਾ ਮਤਲਬ ਜਦੋਂ ਗੁਰਬਾਣੀ ਪੜ੍ਹਦੇ ਹੋ, ਨਾਮ ਸਿਮਰਨ ਕਰਦੇ ਹੋ, ਆਪਣੀ ਸੁਰਤੀ ਨੂੰ ਸੰਸਾਰੀ ਧੰਦਿਆਂ ਵੱਲੋਂ ਮੋੜ ਕੇ ਅਤੇ ਪਰਮਾਤਮਾ ਵਾਲੇ ਪਾਸੇ ਲਾ ਲਓ,
ਤੇ ਇਹੀ ਤੁਹਾਡੀ ਉਸ ਖੱਪੜ ਦੀ ਅਵਸਥਾ ਹੈ, ਇਹੀ ਤੁਹਾਡਾ ਭਾਂਡਾ, ਇਹੀ ਸੁਰਤੀ ਭਾਂਡਾ ਬਣ ਜਾਏਗੀ ਜਿਹਦੇ ਅੰਦਰ ਪ੍ਰਕਾਸ਼ ਪੈਣਾ ਹੈ, ਹੈ ਨਾ। ਦੱਸੋ ਫਿਰ ਕੀ ਕਹਿੰਦੇ, ਪੰਚ ਭੂ ਟੋਪੀ, ਭੂ ਕਿਹਨੂੰ ਕਹਿੰਦੇ ਆ, ਤੱਤ, ਜਿਹੜੇ ਪੰਜ ਤੱਤਾਂ ਦਾ ਇਹ ਸਰੀਰ ਬਣਿਆ, ਜਾਂ ਆਪਾਂ ਕਹਿ ਲਈਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਤੱਤ ਹੀ ਨੇ। ਟੋਪੀ ਕਿਹਨੂੰ ਕਹਿੰਦੇ ਆ, ਕੋਈ ਵੀ ਬੰਦਾ ਸਿਰ 'ਤੇ ਟੋਪੀ ਪਾ ਲੈਂਦਾ, ਜਿਵੇਂ ਤੁਸੀਂ ਦੇਖਦੇ ਹੋ ਕਿ ਕੋਈ ਵੀ ਫੌਜੀ ਜਦੋਂ ਲੜਾਈ ਦੇ ਮੈਦਾਨ 'ਚ ਜਾਂਦਾ ਹੈ ਨਾ, ਉਹ ਸਿਰ 'ਤੇ ਹੈਲਮਟ ਪਾਉਂਦਾ। ਉਹ ਹੈਲਮਟ ਬਹੁਤ ਸਖਤ ਹੁੰਦਾ, ਉਹ ਹੈਲਮਟ ਜੋ ਗੋਲੀ ਵੀ ਵੱਜਦੀ ਨਾ ਤਾਂ ਉੱਤੇ ਅਸਰ ਨਹੀਂ ਕਰਦੀ। ਕਹਿੰਦੇ ਫਿਰ ਦੇਖ, ਇਹੀ ਤੱਤ ਜਿਹੜੇ ਤੈਨੂੰ ਸੰਸਾਰ ਵੱਲ ਮੋੜਦੇ ਸਨ, ਕਹਿੰਦੇ ਜਦੋਂ ਤੇਰੀ ਸੁਰਤੀ ਉਲਟੀ ਹੋ ਜਾਂਦੀ ਹੈ, ਸ਼ਬਦ ਨਾਲ ਜੁੜ ਜਾਂਦੀ ਹੈ, ਪਰਮਾਤਮਾ ਵਾਲੇ ਪਾਸੇ ਤੇਰਾ ਧਿਆਨ ਲੱਗ ਜਾਂਦਾ, ਕਹਿੰਦੇ ਇਹੀ ਤੱਤ ਤੇਰਾ ਸਹਾਰਾ ਬਣ ਜਾਂਦਾ, ਤੇਰੇ ਵਿਕਾਰਾਂ ਦੀ ਰੱਖਿਆ ਕਰਨ ਲੱਗ ਪੈਂਦੇ ਨੇ। ਪੰਚ ਭੂ ਟੋਪੀ, ਟੋਪੀ ਬਣ ਜਾਂਦੀ ਹੈ, ਟੋਪੀ ਦਾ ਮਤਲਬ ਹੈਲਮਟ। ਕਹਿੰਦਾ ਫਿਰ ਗੋਲੀ ਲੰਘਦੀ ਨਹੀਂ, ਇਹਦਾ ਮਤਲਬ ਇਹੋ ਹੀ ਤੇਰੀ ਰੱਖਿਆ ਕਰਦੇ, ਤੇਰਾ ਆਸਰਾ ਬਣ ਜਾਂਦੇ। ਕਹਿੰਦੇ ਫਿਰ ਇਹ ਤੇਰੇ ਅੰਦਰ ਝੂਠ ਅਤੇ ਵਿਕਾਰ ਪੈਦਾ ਨਹੀਂ ਹੋਣ ਦਿੰਦੇ। ਕਦੋਂ? ਜਦੋਂ ਤੂੰ ਉਲਟਾ ਹੋਇਆ, ਜਦੋਂ ਤੇਰਾ ਧਿਆਨ ਸੰਸਾਰ ਵੱਲੋਂ ਹਟ ਕੇ ਸ਼ਬਦ ਵਾਲੇ ਪਾਸੇ ਲੱਗ ਗਿਆ, ਪਰਮਾਤਮਾ ਵਾਲੇ ਪਾਸੇ ਲੱਗ ਗਿਆ। ਪਰ ਆਪਾਂ, ਅਸੀਂ ਤਾਂ ਇਸ ਗੁਰਬਾਣੀ ਨੂੰ ਸੰਸਾਰ ਦੇ ਧੰਦਿਆਂ ਲਈ ਪੜ੍ਹਨ ਰਹੇ ਹਾਂ, ਝੂਠੀਆਂ ਮੰਗਾਂ ਲਈ ਪੜ੍ਹਨ ਰਹੇ ਹਾਂ। ਸਾਡੇ ਮਨ ਵਿੱਚ ਤਾਂ ਸੰਸਾਰ ਹੀ ਵਸਿਆ, ਸੰਸਾਰ ਹੀ ਵਸਿਆ। ਤਾਂ ਫਿਰ ਗੁਰੂ ਜੀ ਕਹਿੰਦੇ ਆ, ਕਿਸੇ ਨੇ ਪੁੱਛਿਆ ਕਿ ਗੁਰੂ ਜੀ ਮੈਨੂੰ ਆਪਣੇ ਅੰਦਰੋਂ ਸ਼ਬਦ ਨਹੀਂ ਸੁਣਦਾ, ਗੁਰੂ ਜੀ ਮੇਰੇ 'ਤੇ ਵੀ ਕਿਰਪਾ ਕਰੋ, ਦੁਨੀਆ ਕਹਿੰਦੀ ਸੁਣਦਾ, ਮੈਨੂੰ ਕੁਛ ਨਹੀਂ ਸੁਣਦਾ। ਅਤੇ ਫਿਰ ਗੁਰੂ ਜੀ ਉਸ ਮਨ ਨੂੰ ਜਵਾਬ ਦਿੰਦੇ, ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੋਲ ਕਚੋਲਾ। ਕਹਿੰਦੇ ਯਾਰ ਮਨਾ ਤੇਰਾ ਕਸੂਰ ਨਹੀਂ ਹੈ, ਕਿਉਂਕਿ ਤੇਰੇ ਅੰਦਰ ਮਾਇਆ ਦੀ ਧਾਰਨਾ ਆ। ਮਾਇਆ ਕੀ ਹੈ? ਨਾਸ਼ਵਾਨ ਚੀਜ਼ ਨੂੰ ਮਾਇਆ ਕਹਿੰਦੇ ਆ। ਕਹਿੰਦੇ ਤੇਰੇ ਅੰਦਰ ਤਾਂ ਨਾਸ਼ਵਾਨ ਚੀਜ਼ਾਂ ਦੀ ਧਾਰਨਾ ਆ, ਅਤੇ ਜਿਸ ਬੰਦੇ ਅੰਦਰ, ਜਿਸ ਮਨ ਦੇ ਅੰਦਰ ਸੰਸਾਰ ਦੀਆਂ ਝੂਠੀਆਂ ਚੀਜ਼ਾਂ ਦੀ, ਨਾਸ਼ਵਾਨ ਚੀਜ਼ਾਂ ਦੀ ਧਾਰਨਾ ਟਿਕ ਜਾਂਦੀ ਹੈ, ਮਾਇਆ ਧਾਰੀ ਅਤ ਅੰਨਾ। ਕਹਿੰਦੇ ਫਿਰ ਅਤੀ ਦਾ ਅੰਨਾ, ਅਤੀ ਅੱਖਰ ਕਿਉਂ ਲਾਇਆ? ਇੱਕ ਨੂੰ ਅੰਨਾ ਕਹਿ ਦਈਏ ਅਤੇ ਉਹ ਮਾੜਾ ਮੋਟਾ ਸੋਟੀ ਨਾਲ ਤੁਰ ਲੈਂਦਾ, ਹੈ ਨਾ, ਸੋਟੀ ਫੜੀ ਉਹਨੇ, ਮਾੜਾ ਮੋਟਾ ਹੱਥ ਮਾਰ ਕੇ ਤੁਰ ਹੀ ਗਿਆ। ਕਿਸੇ ਨੇ ਕਿਹਾ ਅੰਨਾ ਹੈ ਪਰ ਸੋਝੀਵਾਨ ਹੈ, ਚਲਾ ਜਾਂਦਾ। ਕਹਿੰਦੇ ਅਤ ਅੰਨਾ, ਕਹਿੰਦਾ ਫਿਰ ਜਿਹਦੇ ਅੰਦਰ ਇਹ ਮਾਇਆ ਦੀ ਧਾਰਨਾ ਵੜ ਜਾਂਦੀ ਹੈ ਨਾ, ਕਹਿੰਦੇ ਫਿਰ ਉਹ ਅਤੀ ਦਾ ਅੰਨਾ ਹੈ, ਉਹ ਤਾਂ ਸੋਟੀ ਦੇ ਸਹਾਰੇ ਵੀ ਇਸ ਪਾਸੇ ਨੂੰ ਨਹੀਂ ਤੁਰ ਸਕਦਾ। ਬੋਲਾ ਸੁਣਦਾ ਨਹੀਂ ਉਹਨੂੰ ਕੁਛ ਵੀ। ਹੁਣ ਜਿਹਦੇ ਅੰਦਰ ਮਾਇਆ ਦੀ ਧਾਰਨਾ ਹੈ, ਉਹਦਾ ਜਿਹੜਾ ਮਨ ਹੈ ਉਹ ਬੋਲਾ ਹੋ ਜਾਂਦਾ, ਗੁਰਬਾਣੀ ਪੜ੍ਹਦਾ ਜ਼ਰੂਰ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੋਈ ਨਹੀਂ ਸੁਣਦਾ, ਸਿਰ ਪੜ੍ਹਦਾ ਹੀ ਹੈ, ਵਿਖਾਵੇ 'ਚ ਪੜ੍ਹਦਾ ਲੱਗਾ ਹੋਇਆ, ਇੰਨੇ ਪਾਠ ਕਰ ਲਏ, ਮਹੀਨੇ ਪਾਠ ਕਰ ਲਏ, ਪਰ ਉਹਨੂੰ ਸੁਣਦਾ ਕੁਛ ਨਹੀਂ ਹੈ। ਉਹਨੂੰ ਇਹ ਨਹੀਂ ਸਰਵਣ ਹੁੰਦਾ ਵੀ ਮੈਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਹੜੀ ਸਿੱਧ ਦੇ ਰਹੇ ਨੇ, ਮੈਨੂੰ ਕਿਹੜੇ ਪਾਸੇ ਲਿਜਾਣਾ ਚਾਹੁੰਦੇ ਨੇ, ਉਹ ਕੋਈ ਲੋੜ ਨਹੀਂ ਸਿੱਖਣ ਦੀ। ਉਹ ਤਾਂ ਕਹਿੰਦਾ ਵੀ ਮੈਂ ਤਾਂ ਪੜ੍ਹਦਾ, ਉਹ ਬੋਲਾ ਜੇ, ਕਿਉਂਕਿ ਉਹਦੇ ਅੰਦਰ ਮਾਇਆ ਦੀ ਧਾਰਨਾ। ਉਹਨੂੰ ਕਿਸੇ ਨੇ ਕਹਿਤਾ ਕਿ ਤੂੰ ਆਹ ਪਾਠ ਇੰਨੀ ਵਾਰੀ ਕਰ ਲਏਂਗਾ ਤਾਂ ਜਾ ਤੈਨੂੰ ਫਲਾਣੀ ਚੀਜ਼ ਮਿਲ ਜੂਗੀ। ਉਹ ਲੱਗ ਗਿਆ, ਲੱਗਾ ਰਿਹਾ, ਖੁਬੇ ਰਿਹਾ। ਹੁਣ ਉਹ ਜਿੰਨੇ ਪਾਠ ਕਰਨ ਰਿਹਾ ਸੀ ਉਹਦੇ ਅੰਦਰ ਧਾਰਨਾ ਕਾਹਦੀ ਸੀ? ਪ੍ਰਕਾਸ਼ ਦੀ ਥੋੜ੍ਹੀ ਧਾਰਨਾ ਸੀ, ਉਹਦੇ ਅੰਦਰ ਧਾਰਨਾ ਸ਼ਬਦ ਦੀ ਥੋੜ੍ਹੀ ਸੀ, ਉਹਦੇ ਅੰਦਰ ਤਾਂ ਧਾਰਨਾ ਉਹ ਝੂਠੀ ਚੀਜ਼ ਦੀ ਸੀ ਕਿ ਮੈਨੂੰ ਫਲਾਣੀ ਚੀਜ਼ ਮਿਲਣੀ ਹੈ। ਮੈਨੂੰ ਉਹਨਾਂ ਨੇ ਕਿਹਾ ਜਾ ਇੰਨੇ ਦਿਨ ਇੰਨੇ ਪਾਠ ਕਰ ਲਾ ਤੈਨੂੰ ਮਿਲ ਜੂ, ਇਹਦਾ ਮਤਲਬ ਉਹਦੀ ਨਿਗਾਹ ਸਿਰਫ ਉਸ ਚੀਜ਼ ਵੱਲ ਹੀ ਆ, ਉਹਦੀ ਨਿਗਾਹ ਗੁਰੂ ਗ੍ਰੰਥ ਸਾਹਿਬ ਵੱਲ ਨਹੀਂ ਹੈਗੀ। ਉਹਦੀ ਨਿਗਾਹ ਅੰਦਰੋਂ ਧਿਆਨ ਸ਼ਬਦ ਵਾਲੇ ਪਾਸੇ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਮੈਨੂੰ ਸ਼ਬਦ ਨਾਲ ਕਿਵੇਂ ਜੁੜਨਾ ਸਿਖਾਉਣ ਡਏ ਆ, ਕੋਈ ਲੋੜ ਨਹੀਂ। ਇਹਨੂੰ ਕਹਿੰਦੇ ਜੇ ਮਾਇਆ ਧਾਰੀ ਅਤੇ ਅੰਨਾ ਬੋਲਾ। ਫਿਰ ਗੁਰੂ ਜੀ ਕਹਿੰਦੇ ਸ਼ਬਦ ਨਾ ਸੁਣੇ ਮੈਂ ਰੋਲ ਕਚੋਲਾ, ਕਹਿੰਦੇ ਜਿਹਦੇ ਅੰਦਰ ਇਹ ਮਾਇਆ ਦੀ ਧਾਰਨਾ ਉਹਦੇ ਅੰਦਰ ਰੌਲਾ ਬੜਾ ਪੈਂਦਾ, ਉਹਦੇ ਅੰਦਰ ਰੌਲਾ ਬੜਾ ਪੈਂਦਾ। ਅਤੇ ਧਿਆਨ ਕਰਿਓ, ਹੁਣ ਦੇਖੋ ਤੁਸੀਂ ਇੱਥੇ ਬੈਠੇ ਹੋ, ਤੁਹਾਨੂੰ ਪਹਿਲਾਂ ਹੀ ਗੁਰਸਿੱਖ ਪਿਆਰੇ ਪ੍ਰਬੰਧਕ ਕਹਿਣ ਲੱਗ ਪੈਂਦੇ ਵੀ ਗੁਰੂ ਰੂਪ ਪਿਆਰੀ ਸਤਸੰਗ ਜੀ ਫੋਨ ਬੰਦ ਕਰ ਦਿਓ, ਗੁਰੂ ਰੂਪ ਪਿਆਰੀ ਸਤਸੰਗ ਜੀ ਚੁੱਪ ਦਾ ਦਾਨ ਬਖਸ਼ੋ। ਕਿਉਂ? ਵੀ ਜੇ ਤੁਸੀਂ ਬੋਲੋਗੇ ਰੌਲਾ ਪਾਓਗੇ ਤਾਂ ਤੁਸੀਂ ਸੁਣ ਨਹੀਂ ਸਕਦੇ ਗੁਰਬਾਣੀ ਨੂੰ। ਨਾ ਜੀ, ਉਹ ਇਹੀ ਹਾਲ ਆ ਤੁਹਾਡੇ ਅੰਦਰ ਦਾ ਵੀ, ਤੁਹਾਡੇ ਅੰਦਰ। ਹੁਣ ਦੇਖੋ ਇੱਥੇ ਤੁਸੀਂ ਬੈਠੇ ਹੋ ਚੁੱਪ ਕਰਕੇ, ਹੁਣ ਵੇਖਣ ਨੂੰ ਕੋਈ ਆਵਾਜ਼ ਨਹੀਂ ਕਿਸੇ ਦੀ ਆ ਰਹੀ, ਬੜੇ ਚੁੱਪ ਕਰਕੇ ਬੈਠੇ ਹੋ, ਹੈ ਨਾ। ਹੁਣ ਵੇਖਣ ਨੂੰ ਸਾਰਿਆਂ ਨੇ ਕਹਿਣਾ ਵੀ ਬੜੀ ਸ਼ਾਂਤੀ ਦੇ ਨਾਲ ਗੁਰਸਿੱਖਾਂ ਪਿਆਰਿਆਂ ਨੇ ਇਸ ਗੁਰਮਤਿ ਵਿਚਾਰਾਂ ਨੂੰ ਸਰਵਣ ਕੀਤਾ, ਪਰ ਕੀਤਾ ਕਿਹਨੇ? ਜਿਹੜਾ ਚੁੱਪ ਕਰਕੇ ਬੈਠਾ। ਅਤੇ ਚੁੱਪੀ ਜਿਹੜੀ ਉਹ ਤਨ ਤੋਂ ਨਹੀਂ ਹੈ, ਚੁੱਪੀ ਮਨ ਤੋਂ ਹਾਂ। ਹੁਣ ਤੁਸੀਂ ਬੈਠੇ ਹੋ ਅਤੇ ਜੇ ਤੁਹਾਡੇ ਮਨ ਵਿੱਚ ਰੌਲਾ ਪੈਣ ਡਿਆ ਹੋਵੇ ਵੀ ਯਾਰ ਉਹ ਮੈਂ ਤਾਂ ਗੱਲ ਕਰਨੀ ਸੀਗੀ, ਮੇਰਾ ਤਾਂ ਕੰਮ ਨਹੀਂ ਹੋਣ ਡਿਆ, ਮੈਨੂੰ ਬੜੀ ਜ਼ਰੂਰੀ ਇੱਕ ਟੈਲੀਫੋਨ 'ਤੇ ਕਾਲ ਆਉਣੀ ਸੀਗੀ ਅਤੇ ਮੈਂ ਟੈਲੀਫੋਨ ਬੰਦ ਕਰ ਲਿਆ ਅਤੇ ਮੇਰਾ ਇਹਦਾ ਮਤਲਬ ਤੁਹਾਡੇ ਅੰਦਰ ਰੌਲਾ ਤਾਂ ਉਹੀ ਪੈਣ ਡਿਆ। ਜਾਓ ਤੁਸੀਂ ਅੱਧਾ ਘੰਟਾ ਘੰਟਾ ਦੋ ਘੰਟੇ ਬੈਠੇ ਰਹੋ, ਪਰ ਤੁਹਾਨੂੰ ਇਹ ਗੁਰਮਤਿ ਵਿਚਾਰ ਸਰਵਣ ਨਹੀਂ ਹੋਣੀ, ਬੈਠੇ ਰਹੋ। ਕਹਿੰਦਾ ਇਹ ਕੀ? ਕਿਉਂਕਿ ਤੁਹਾਡੇ ਅੰਦਰ ਰੌਲਾ ਪੈਣ ਡਿਆ, ਅੰਦਰ ਦੇ ਰੌਲੇ ਨੂੰ ਚੁੱਪ ਕਰਾਉਣਾ ਹੈ। ਗੁਰੂ ਜੀ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ, ਮਤਲਬ ਚੁੱਪ ਹੈ ਚੁੱਪ ਨਾ ਹੋ ਬਈ। ਚੁੱਪੇ ਦਾ ਪਾਪ ਕਿ ਚੁੱਪ ਤਾਂ ਕੀਤਾ ਹੈ ਤੂੰ, ਪਰ ਤਨ ਤੋਂ ਚੁੱਪ ਕੀਤਾ ਹੈ, ਮੌਨ ਧਾਰਨ ਕੀਤਾ ਹੈ, ਭੋਰੇ 'ਚ ਬਹਿ ਗਿਆ ਹੈ, ਤਨ ਤੋਂ ਚੁੱਪ ਹੈ। ਘਰਦੀ ਨੇ ਆਵਾਜ਼ ਮਾਰੀ, ਅਲਮਾਰੀ ਦੀਆਂ ਚਾਬੀਆਂ ਕਿੱਥੇ ਪਈਆਂ? ਹੁਣ ਇੱਧਰ ਮੌਨ ਧਾਰਿਆ, ਬੋਲਣਾ ਨਹੀਂ। ਘਰ ਦੀ ਗਈ, ਕਹਿੰਦੀ ਚਾਬੀਆਂ ਕਿੱਥੇ ਜੇ? ਉਹਨੂੰ ਇਸ਼ਾਰਾ ਕਰਦਾ ਵੀ ਲਿਆ ਕਲਮ ਅਤੇ ਕਾਪੀ, ਮੈਂ ਤੈਨੂੰ ਲਿਖ ਕੇ ਦੇ ਦੇਵਾਂ। ਕਾਪੀ 'ਤੇ ਲਿਖਦਾ ਮੇਰੇ ਸਿਰਹਾਣੇ ਥੱਲੇ ਪਈਆਂ, ਚੁੱਪ ਕਿੱਥੇ ਕੀਤਾ? ਚੁੱਪ ਕਿੱਥੇ ਕੀਤਾ? ਉਹਨੂੰ ਪਤਾ ਨਾ ਕਿੱਥੇ ਪਈਆਂ, ਬੋਲਣ ਡਿਆ, ਇੰਨਾ ਹੀ ਆ, ਮੂੰਹ ਤੋਂ ਨਹੀਂ ਬੋਲਿਆ, ਲਿਖ ਕੇ ਤਾਂ ਅੰਦਰੋਂ ਮਨ 'ਤੇ ਬੋਲਣ ਡਿਆ। ਅਤੇ ਗੁਰੂ ਜੀ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਬਈ, ਕਹਿੰਦੇ ਸਰੀਰ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰ ਜਾਂਦਾ। ਹੁਣ ਮਨ ਦੀ ਚੁੱਪੀ ਕਿਹੜੀ ਹੈ? ਕਹਿੰਦੇ ਇੱਦਾਂ ਕਰ, ਤੂੰ ਜਿੰਨੀਆਂ ਮਰਜ਼ੀ ਲੋਕਾਂ ਨੂੰ ਵਿਖਾਉਣ ਲਈ ਲਿਵ ਲਾ ਲਾ, ਅੱਖਾਂ ਬੰਦ ਕਰ ਲਾ, ਜੇ ਮਨ ਚੁੱਪ ਨਹੀਂ ਕੀਤਾ ਨਾ ਤਾਂ ਇਹਨਾਂ ਸੰਸਾਰੀ ਸਰੀਰਕ ਰੂਪੀ ਚੁੱਪੀਆਂ ਦੇ ਨਾਲ ਉੱਥੇ ਪਹੁੰਚ ਨਹੀਂ ਹੋ ਜਾਂਦੀ। ਹੁਣ ਚੁੱਪ ਨਾ ਹੋ ਵੀ, ਚੁੱਪ ਹੋਣਾ ਜ਼ਰੂਰ ਹੈ। ਫਿਰ ਦੇਖੋ ਨਾ, ਨਾ ਆ ਗਿਆ ਚੁੱਪ ਹੈ ਚੁੱਪ ਨਾ ਹੋ ਵੀ, ਨਾ ਆਖਰ ਫਿਰ ਖੜਾ ਹੋ ਗਿਆ ਵਿੱਚ, ਚੁੱਪ ਹੋਣਾ ਜ਼ਰੂਰ ਆ। ਉਹ ਚੁੱਪੀ ਕਿਹੜੀ ਹੈ? ਗੁਰੂ ਜੀ ਕਹਿੰਦੇ ਸਰੀਰ ਦੇ ਚੁੱਪ ਹੋਣ ਨਾਲ ਮਨ ਦੀ ਚੁੱਪੀ ਨਹੀਂ ਬਣ ਜਾਂਦੀ। ਕਹਿੰਦਾ ਜੇ ਨਾਮ ਸਿਮਰਨ ਕਰੇ ਅਤੇ ਜਿੱਦਣ ਮਨ ਚੁੱਪ ਕਰ ਗਿਆ, ਕਹਿੰਦੇ ਫਿਰ ਉਦਣ ਤੇਰੇ ਅੰਦਰ ਪ੍ਰਕਾਸ਼ ਹੋਵੇਗਾ, ਫਿਰ ਤੇਰਾ ਆਉਣਾ ਜਾਣਾ ਖਤਮ ਹੋ ਜਾਏਗਾ, ਪਰਮਾਤਮਾ 'ਚ ਪਹੁੰਚ ਜਾਏਗਾ, ਫਿਰ ਤੇਰੀ ਚੁੱਪੀ ਬਣ ਜਾਏਗੀ। ਜਿੱਦਣ ਪਰਮਾਤਮਾ 'ਚ ਮਿਲ ਗਿਆ ਫਿਰ ਬੋਲਣ ਜੋਗਾ ਰਹਿਣਾ ਹੀ ਨਹੀਂ, ਫਿਰ ਤੂੰ ਚੁੱਪ ਹੋ ਗਏ। ਕਹਿੰਦਾ ਬਾਅਦ ਤੈਨੂੰ ਜਨਮ ਮਿਲੂਗਾ ਨਹੀਂ ਜਿੱਥੇ ਆ ਕੇ ਬੋਲੇਗਾ, ਹੈ ਨਾ। ਸੋ ਧਿਆਨ ਕਰਨਾ ਕਿ ਗੁਰੂ ਨੂੰ ਪਿਆਰੀ ਸਤਸੰਗ ਜੇ ਗੁਰੂ ਜੀ ਇੱਥੇ ਸਮਝਾਉਂਦੇ ਪਏ ਨੇ ਆਪ ਜੀ ਨੂੰ, ਕਹਿੰਦੇ ਵੀ ਪੁਰਾਣੀ ਜੇ ਤੇਰੀ ਏਸੀ ਵਸਤਾ ਬਣ ਜਾਵੇ ਤਾਂ ਇਹ ਜਿਹੜੇ ਨਾ ਤੇਰੇ ਇਹ ਤੱਤ ਨੇ ਜਿਹੜੇ ਇਹ ਤੇਰੀ ਰੱਖਿਆ ਕਰਨਗੇ, ਜੇ ਤੂੰ ਕੀ ਉਂਧੋ ਹੋ ਜਾਏ ਉਲਟਾ ਹੋ ਜਾਏ। ਕਹਿੰਦਾ ਭਾਵ ਆਪਣਾ ਧਿਆਨ ਸੰਸਾਰ ਦੇ ਮੂੰਹ ਵੱਲੋਂ ਢਾਕ ਕੇ ਅਤੇ ਸ਼ਬਦ ਵਾਲੇ ਪਾਸੇ ਲਾ ਲਵੇ, ਫਿਰ ਤੇਰੀ ਸੁੱਟ ਜਿਹੜੀ ਹੈ ਭਾਂਡਾ ਬਣ ਜਾਏਗੀ, ਜਿਹ 'ਚ ਪ੍ਰਕਾਸ਼ ਹੋਵੇਗਾ। ਅੱਗੇ ਜਾ ਕੇ ਦੇਖੋ ਗੁਰੂ ਜੀ ਕੀ ਕਹਿੰਦੇ, ਕਾਇਆ ਕੜਾਸਨ ਮਨ ਜਗੋਟੀ, ਕਾਇਆ ਸਰੀਰ ਕੜਾਸਨ, ਕੜਾਸਨ ਕਿਹਨੂੰ ਕਹਿੰਦੇ ਨੇ? ਤੁਸੀਂ ਦੇਖਿਆ ਕਈ ਯੋਗੀ ਲੋਕ ਹੁੰਦੇ ਨੇ, ਜਿਹੜੇ ਨਾ ਉਹ ਵਾਣ ਦਾ ਜਾਂ ਕਿਸੇ ਚੀਜ਼ ਦਾ ਆਸਰਮ ਬਣਾ ਕੇ ਅਤੇ ਉਹਦੇ ਉੱਤੇ ਬਹਿ ਜਾਂਦੇ ਨੇ। ਕਹਿੰਦੇ ਫਿਰ ਧਿਆਨ ਕਰੀ, ਉਹ ਉਹਨਾਂ ਆਸਣਾਂ ਦੇ ਉੱਤੇ ਬਹਿੰਦੇ ਨੇ ਅਤੇ ਲੋਕ ਵੇਖਦੇ ਨੇ ਪਰ ਉਹਨਾਂ ਦਾ ਮਨ ਨਹੀਂ ਟਿਕਦਾ। ਕਹਿੰਦਾ ਜੇ ਤੇਰੀ ਸੁਰਤੀ ਉਲਟੀ ਹੋ ਜਾਵੇ ਨਾ ਤਾਂ ਤੇਰਾ ਸਰੀਰ ਹੀ ਉਸ ਵਾਣ ਦਾ ਆਸਣ ਬਣ ਜਾਏਗਾ, ਸਰੀਰ ਹੀ ਬਣ ਜਾਏਗਾ। ਕਾਇਆ ਕੜਾਸਣ ਮਨ ਜਾਗੋਟੀ, ਜਗੋਟੀ ਕਿਹਨੂੰ ਕਹਿੰਦੇ? ਲੰਗੋਟੀ ਨੂੰ। ਹੁਣ ਧਿਆਨ ਕਰਿਓ, ਇੱਕ ਪੰਡਿਤ ਜੀ ਸੀਗੇ, ਉਹਨਾਂ ਲੰਗੋਟੀ ਬੱਧੀ। ਉਹ ਜਦੋਂ ਲੰਗੋਟੀ ਬੰਨਦੇ ਨੇ ਤਾਂ ਗੁਰੂ ਨੂੰ ਪਿਆਰੀ ਸਾਧ ਸਿੰਘ ਜੀ ਬਾਅਦ 'ਚੋਂ ਲੰਗੋਟੀ ਦਾ ਆਪਣੇ ਪਿੱਛੇ ਟੰਗ ਲੈਂਦੇ ਨੇ। ਉਹਨੂੰ ਪੁੱਛਿਆ ਕਿ ਪੰਡਿਤ ਜੀ ਲੰਗੋਟੀ ਤਾਂ ਤੁਸੀਂ ਬੱਧੀ ਬਹੁਤ ਸੋਹਣੀ ਆ, ਪਿੱਛੇ ਕੋ ਟੰਗੀ ਜੇ? ਉਹ ਕਹਿੰਦੇ ਜੀ ਰੀਤੀ ਰਿਵਾਜ਼ ਆ, ਦੂਜੀ ਗੱਲ ਇਹ ਜੇ ਮੈਂ ਟੰਗੂੰਗਾ ਨਹੀਂ ਤਾਂ ਲਿਬੜ ਜਾਊਗੀ, ਗੰਦੀ ਹੋ ਜੂਗੀ ਮੇਰੀ ਧੋਤੀ, ਲੰਗੋਟੀ ਗੰਦੀ ਹੋ ਜੂਗੀ। ਮੈਂ ਕਿਹਾ ਠੀਕ ਹੈ, ਇਹਦਾ ਮਤਲਬ ਉਹਨਾਂ ਨੇ ਲੰਗੋਟੀ ਟੰਗ ਲਈ, ਕਿਤੇ ਬੰਨ ਦਿੱਤੀ ਹੈ, ਇਹਦਾ ਮਤਲਬ ਗੰਦੀ ਨਹੀਂ ਹੋਵੇਗੀ। ਅਤੇ ਮਨ ਜੰਗੋਟੀ, ਕਹਿੰਦੇ ਫਿਰ ਜਿੱਦਣ ਤੇਰੀ ਇਹ ਸਰੀਰਕ ਰੂਪੀ ਉਸ ਕੜਾਸਨ ਕਹਿੰਦਾ ਭਾਵ ਉਸ ਵਾਨ ਦਾ ਜਾਂ ਕਿਸੇ ਚੀਜ਼ ਦਾ ਆਸਣ ਬਣ ਜਾਏਗਾ ਨਾ, ਫਿਰ ਤੇਰੀ ਅਵਸਥਾ ਕੈਸੀ ਬਣੇਗੀ? ਜਿਵੇਂ ਉਹ ਧੋਤੀ ਟੰਗ ਲੈਂਦਾ ਨਾ ਪਿੱਛੇ ਜਿਹਦੇ ਨਾਲ ਲਿਬੜੇ ਨਾ, ਕਹਿੰਦੇ ਫਿਰ ਤੇਰਾ ਮਨ ਵੀ ਸ਼ਬਦ ਨਾਲ ਟੰਗਿਆ ਜਾਏਗਾ, ਮੁੜ ਕੇ ਲਿਬੜੇਗਾ ਨਹੀਂ, ਮੁੜ ਕੇ ਲਿਬੜੇਗਾ ਨਹੀਂ। ਧਿਆਨ ਕਰਨਾ ਨਾ, ਕਿਉਂਕਿ ਗੱਲ ਮੈਚ ਕਰਨੀ ਹੈ। ਮਨ ਜਾਗੋਟੀ, ਇਹਦਾ ਮੁੱਲ ਲੰਗੋਟੀ ਨਾਲ ਜੋੜਨ ਡਏ ਨੇ, ਅਤੇ ਫਿਰ ਮਨ ਲੰਗੋਟੀ ਕਿਵੇਂ ਬਣੂਗਾ? ਵੀ ਫਿਰ ਮਨ ਜਿਵੇਂ ਲੰਗੋਟੀ ਉਹਨੇ ਟੰਗ ਲਈ ਨਾ, ਕਹਿੰਦਾ ਫਿਰ ਮਨ ਵੀ ਟੰਗਿਆ ਜਾਏਗਾ, ਤਾਂ ਮਤਲਬ ਮਨ ਵੀ ਐਸੀ ਅਵਸਥਾ 'ਚ ਵੱਧ ਜਾਏਗਾ ਜਿਵੇਂ ਉਹਦੀ ਧੋਤੀ ਨਹੀਂ ਲਿਬੜੇਗੀ, ਇਵੇਂ ਤੁਹਾਡਾ ਮਨ ਵੀ ਮੋਹ ਮਾਇਆ 'ਚ ਲਿਬੜੇਗਾ ਨਹੀਂ। ਫਿਰ ਕੀ ਕਹਿੰਦੇ? ਕਹਿੰਦੇ ਫਿਰ ਜਿੱਦਣ ਇਹ ਅਵਸਥਾ ਤੇਰੀ ਬਣ ਗਈ, ਜਿੱਦਣ ਤੇਰਾ ਮਨ ਉੱਚਾ ਹੋ ਗਿਆ, ਟੰਗਿਆ ਗਿਆ, ਤਾਂ ਕੀ ਹੋਊ? ਸੱਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ। ਕਹਿੰਦਾ ਫਿਰ ਸੱਤ ਸੰਤੋਖ ਅਤੇ ਸੰਜਮ ਹੈ ਨਾਲ, ਗੁਰੂ ਜੀ ਕਹਿੰਦੇ ਫਿਰ ਇਸ ਅਵਸਥਾ ਵਿੱਚ ਜਿਹੜਾ ਮਨ ਪਹੁੰਚ ਜਾਂਦਾ ਨਾ, ਉਹਦੇ ਸੱਤ ਸੰਤੋਖ ਅਤੇ ਸੰਜਮ, ਸੰਜਮ ਕਹਿੰਦੇ ਸਹਿਜ ਅਵਸਥਾ 'ਚ ਆਉਣਾ, ਕਹਿੰਦੇ ਤਿੰਨੇ ਦੇ ਤਿੰਨੇ ਉਹਦੇ ਅਧੀਨ ਹੋ ਜਾਂਦੇ ਨੇ, ਚੇਲੇ ਹੀ ਬਣ ਜਾਂਦੇ ਨੇ। ਕਿਉਂਕਿ ਲੰਗੋਟੀ ਬਣ ਗਈ ਨਾ, ਲੰਗੋਟੀ ਟੰਗੀ ਗਈ ਹੈ, ਇਹਦਾ ਮਤਲਬ ਜਿਹਦਾ ਮਨ ਸ਼ਬਦ ਨਾਲ ਜੁੜ ਜਾਂਦਾ ਹੈ ਉਹਦੀ ਅਵਸਥਾ ਉੱਚੀ ਹੋ ਜਾਂਦੀ, ਉਹਦਾ ਮਨ ਲਿਬੜਦਾ ਨਹੀਂ। ਜਿਹਦਾ ਮਨ ਲਿਬੜਦਾ ਨਹੀਂ, ਕਹਿੰਦੇ ਫਿਰ ਹੁਣ ਤਾਂ ਚੇਲੇ ਦਾ ਭਾਵ ਕੀ, ਕਿ ਲੱਭਣ ਦੀ ਲੋੜ ਨਹੀਂ ਪੈਂਦੀ। ਕਹਿੰਦੇ ਫਿਰ ਉਹਨੂੰ ਸੱਤ ਸੰਤੋਖ ਅਤੇ ਸੰਜਮ ਤਿੰਨ ਅਵਸਥਾ ਨੇ, ਕਹਿੰਦਾ ਉਹਨੂੰ ਲੱਭਣ ਦੀ ਲੋੜ ਨਹੀਂ ਪੈਂਦੀ। ਜਿਹਦਾ ਮਨ ਇਸ ਅਵਸਥਾ 'ਚ ਪਹੁੰਚ ਜਾਂਦਾ, ਇਹ ਤਿੰਨੇ ਦੇ ਤਿੰਨੇ ਅਵਸਥਾ ਉਹਦੇ ਨਾਲ ਆਪੇ ਤੁਰ ਪੈਂਦੀਆਂ ਨੇ, ਚੇਲੇ ਬਣ ਗਏ ਆਪੇ ਤੁਰ ਪੈਂਦੀਆਂ। ਨਾਨਕ ਗੁਰਮੁਖ ਨਾਮ ਸੰਭਾਲ। ਕਹਿੰਦੇ ਦੁਨੀਆ ਵਾਲੇ ਹੋ ਵੀ ਜੇ ਇਸ ਅਵਸਥਾ 'ਚ ਪਹੁੰਚਣਾ ਨਾ, ਅਤੇ ਆਪਣੀ ਹਉਮੈ ਮਾਰ ਕੇ ਵੇਖੋ ਇਹ ਅਵਸਥਾ, ਜੇ ਕਿਤੇ ਗੁਰਮੁਖਾਂ ਵਾਂਗਰਾ ਅਸੀਂ ਆਪਣੇ ਅੰਦਰ ਨਾਮ ਨੂੰ, ਸ਼ਬਦ ਨੂੰ ਸੰਭਾਲ ਕੇ ਰੱਖੀਏ ਅਤੇ ਤਾਂ ਇਹ ਅਵਸਥਾ ਬਣਦੀਆਂ। ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ ਇਹ ਅਵਸਥਾ ਨਹੀਂ ਬਣਦੀਆਂ। ਬਿਨ ਨਾਵੇਂ ਕਿਛ ਪਾਈਏ ਨਾਹੀਂ, ਕਹਿੰਦੇ ਬਿਨਾਂ ਨਾਮ ਤੋਂ ਇਹ ਅਵਸਥਾ ਨਹੀਂ ਬਣਦੀ, ਬਿਨਾਂ ਸਿਮਰਨ ਤੋਂ ਇਹ ਅਵਸਥਾ ਨਹੀਂ ਬਣਦੀ। ਹੁਣ ਬੰਦਾ ਸੋਚਦਾ ਵੀ ਚੱਲ ਠੀਕ ਹੈ, ਆਹ ਕਿਹੜੀ ਗੱਲ ਕੀਤੀ, ਹੁਣ ਧਿਆਨ ਕਰਨਾ ਨਹੀਂ। ਇਸ ਅਵਸਥਾ ਤੱਕ ਤਾਂ ਆਪਾਂ ਪਹੁੰਚਣਾ ਆ, ਇਸ ਅਵਸਥਾ ਤੱਕ ਆਪਾਂ ਜਾਣਾ ਆ, ਪਰ ਗੁਰੂ ਜੀ ਕਹਿੰਦੇ ਜਾਇਆ ਨਹੀਂ ਜਾਣ ਡਿਆ। ਜਾਇਆ ਕਿਉਂ ਨਹੀਂ ਜਾਣ ਡਿਆ, ਉਹਦਾ ਕਾਰਨ ਹੈ। ਕਾਰਨ ਕੀ ਹੈ ਕਿ ਬੰਦਾ ਨਾ, ਦੇਖੋ ਤੁਸੀਂ ਅੰਮ੍ਰਿਤ ਛਕਦੇ ਹੋ, ਗੁਰੂ ਦਾ ਪੱਲਾ ਫੜਦੇ ਹੋ, ਗੁਰੂ ਦੇ ਲੜ ਲੱਗਦੇ ਹੋ। ਜਿਸ ਦਿਨ ਤੁਸੀਂ ਗੁਰੂ ਦੇ ਲੜ ਲੱਗਦੇ ਹੋ, ਪੱਲਾ ਫੜਦੇ ਹੋ, ਅੰਮ੍ਰਿਤ ਛਕਦੇ ਹੋ, ਉਸ ਦਿਨ ਤੁਸੀਂ ਇੱਕ ਪ੍ਰਣ ਲੈਂਦੇ ਹੋ ਪਰ ਭੁੱਲ ਜਾਂਦੇ ਹੋ। ਉਹ ਪ੍ਰਣ ਕਿਹੜਾ? ਗੁਰੂ ਜੀ ਕਹਿੰਦੇ ਕਬੀਰ ਐਸੀ ਹੋਏ ਪਰੀ ਮਨ ਕੋ ਬਾਵਤ ਕੀਨ, ਐਸੀ ਹੋਏ ਪਰੀ। ਕਹਿੰਦਾ ਵੀ ਆਹ ਇੱਕ ਬੜੀ ਗੱਲ ਅਜਬ ਜੀ ਦੀ ਹੋ ਗਈ ਹੈ। ਕਹਿੰਦਾ ਕਿਹੜੀ? ਮਨ ਕੋ ਬਾਵਤ ਕੀਨ। ਕਬੀਰ ਜੀ ਕਹਿੰਦੇ ਵੀ ਮੇਰੇ ਮਨ ਨੂੰ ਨਾ ਇਹ ਬੜੀ ਚੰਗੀ ਲੱਗੀ ਹੈ। ਪੁੱਛਿਆ ਕੀ ਚੰਗਾ ਲੱਗਾ ਤੁਹਾਡੇ ਮਨ ਨੂੰ, ਤੁਹਾਡੇ ਮਨ ਨੂੰ ਕੀ ਚੰਗਾ ਲੱਗਾ? ਤੇ ਦੱਸਦੇ ਆ ਕਿ ਦੱਸਦੇ ਕਹਿੰਦੇ ਮਰਨੇ ਤੇ ਕਿਆ ਡਰਪਣਾ ਜਬ ਹਾਥ ਸੰਦੌਰਾ ਲੀਨ। ਕਹਿੰਦੇ ਮੇਰੇ ਮਨ ਨੂੰ ਆਹ ਗੱਲ ਬੜੀ ਚੰਗੀ ਲੱਗੀ। ਕਿਹੜੀ? ਮਰਨੇ ਤੇ ਕਿਆ ਡਰਪਣਾ। ਕੁਛ ਸਮਾਂ ਪਹਿਲਾਂ, 150-200 ਸਾਲ ਪਹਿਲਾਂ ਦੀਆਂ ਗੱਲਾਂ ਅਗਰ ਕਰੀਏ, ਤੇ ਕਿਸੇ ਔਰਤ ਦਾ ਪਤੀ ਮਰਦਾ ਸੀ ਨਾ, ਤੇ ਗੁਰੂ ਦੇ ਪਿਆਰੀ ਸਾਧ ਸਿੰਘ ਜੀ ਉਸ ਔਰਤ ਨੂੰ ਆਪਣੇ ਪਤੀ ਦੇ ਨਾਲ ਛੱਡਣਾ ਪੈਂਦਾ ਸੀ। ਤੇ ਕੀ ਕਰਦੇ ਸਨ? ਇੱਕ ਨਾਰੀਅਲ ਉੱਤੇ ਸੰਦੂਰ ਪਾ ਦਿੰਦੇ ਸਨ। ਜਦੋਂ ਉਹ ਨਾਰੀਅਲ ਤੇ ਸੰਦੂਰ ਪਾ ਕੇ ਨਾ ਉਸ ਔਰਤ ਨੂੰ ਹੱਥ 'ਚ ਫੜਾ ਦਿੰਦੇ ਸੀ। ਜਦੋਂ ਉਹਨੇ ਹੱਥ ਵਿੱਚ ਫੜ ਲਿਆ ਨਾਰੀਅਲ, ਤੇ ਉਹਨੂੰ ਕਿਸੇ ਨੇ ਮਜ਼ਾਕ ਕਰਤਾ, ਕਹਿੰਦੇ ਬੀਬਾ ਵੀ ਤੈਨੂੰ ਡਰ ਲੱਗਣ ਡਿਆ ਹੋਣਾ ਵੀ ਮੈਨੂੰ ਵੀ ਛੱਡਣਾ ਪੈਣਾ ਨਾਲ, ਹੁਣ ਮੈਨੂੰ ਵੀ ਮਰਨਾ ਪੈਣਾ। ਤਾਂ ਉਸ ਔਰਤ ਨੇ ਜਵਾਬ ਦਿੱਤਾ, ਉਸ ਬੀਬੀ ਨੂੰ ਕਹਿੰਦੀ, ਕਹਿੰਦੀ ਭੈਣ ਦੇਖ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਡਰ ਤਾਂ ਮੈਨੂੰ ਲੱਗਣ ਡਿਆ ਸੀ, ਮੈਂ ਭੱਜਣ ਨੂੰ ਫਿਰਦੀ ਸਾਂ। ਅਤੇ ਫਿਰ ਕਹਿੰਦੀ ਪਰ ਹੁਣ ਉਹ ਅਵਸਥਾ ਨਹੀਂ ਰਹੀ, ਕਿਉਂਕਿ ਮੇਰੇ ਹੱਥ ਵਿੱਚ ਜਿਹੜਾ ਉਹ ਨਾਰੀਅਲ ਹੈ ਨਾ ਸੰਧੂਰਿਆ ਫੜਾਤਾ, ਇਹਦਾ ਮਤਲਬ ਹੁਣ ਤਾਂ ਮੈਨੂੰ ਦਿਸ ਪਿਆ ਕਿ ਪੱਕੇ ਦਾ ਪੱਕਾ ਮੈਨੂੰ ਮਰਨਾ ਹੀ ਪੈਣਾ, ਕਿਉਂਕਿ ਮੈਂ ਨਾਰੀਅਲ ਫੜ ਲਿਆ ਹੱਥ 'ਚ। ਹੁਣ ਤਾਂ ਭੱਜਣ ਜੋਗੀ ਨਹੀਂ, ਕਿਤੇ ਜਾਣ ਜੋਗੀ ਨਹੀਂ, ਹੁਣ ਤਾਂ ਡਰਨ ਦੀ ਕੀ ਲੋੜ ਪਈ ਹੈ? ਮਰਨੇ 'ਤੇ ਕਿਆ ਡਰਪਣਾ। ਹੁਣ ਮੈਂ ਕਹਿੰਦਾ ਡਰਨਾ, ਕਿਉਂਕਿ ਹੱਥ 'ਚ ਨਾਰੀਅਲ ਫੜ ਲਿਆ। ਜਬ ਹੱਥ ਸੰਦੌਰਾ ਲਲੀਨ, ਸੰਦੌਰਾ ਦਾ ਮਤਲਬ ਹੁੰਦਾ ਉਹ ਨਾਰੀਅਲ ਜਿੱਥੇ ਸੰਦੂਰ ਪਾਇਆ ਹੋਇਆ ਹੈ। ਇੱਥੇ ਕਬੀਰ ਜੀ ਕਹਿਣਾ ਚਾਹੁੰਦੇ ਆ, ਕਹਿੰਦੇ ਜਿਵੇਂ ਉਸ ਔਰਤ ਨੂੰ ਪਹਿਲਾਂ ਡਰ ਲੱਗਦਾ ਸੀ ਪਰ ਜਦੋਂ ਨਾਰੀਅਲ ਫੜ ਲਿਆ ਤਾਂ ਫਿਰ ਕੋਈ ਡਰ ਨਹੀਂ ਰਿਹਾ। ਕਹਿੰਦੀ ਹੁਣ ਕੀ ਲੋੜ, ਕੋਈ ਡਰ ਨਹੀਂ ਹੁੰਦਾ, ਦਿਸਦਾ ਮਰਨਾ ਹੀ ਪੈਣਾ ਹੈ। ਅਤੇ ਕਬੀਰ ਜੀ ਕਹਿਣਾ ਚਾਹੁੰਦੇ, ਜਿੱਦਣ ਗੁਰੂ ਦਾ ਪੱਲਾ ਫੜ ਲਿਆ, ਜਿੱਦਣ ਗੁਰੂ ਕੋਲ ਸ਼ਬਦ ਦੀ ਦਾਤ ਲੈ ਲੈਂਦੇ ਹੋ, ਅੰਮ੍ਰਿਤ ਛਕ ਲੈਂਦੇ ਹੋ, ਆਪਣੀ ਅਵਸਥਾ ਇਹੋ ਜਿਹੀ ਬਣਾ ਲਓ ਵੀ ਹੁਣ ਉਸ ਮਨ ਰੂਪੀ ਮੌਤ ਤੋਂ ਡਰਨਾ ਕੀ, ਹੁਣ ਤਾਂ ਸ਼ਬਦ ਅੰਦਰ ਉਜਾਗਰ ਕਰਨਾ ਹੀ ਪੈਣਾ। ਪਰ ਹੋਰ ਵੀ ਗੱਲ ਬੜੀ ਸੁੰਦਰ ਕਹਿ ਦਿੱਤੀ, ਹੋਰ ਵੀ ਗੱਲ ਬੜੀ ਸੁੰਦਰ ਕਹਿ ਦਿੱਤੀ। ਇੱਕ ਜਗ੍ਹਾ 'ਤੇ ਕਹਿੰਦੇ, ਕਹਿੰਦੇ ਸੂਰ ਕੇ ਸਨਮੁਖ ਰੰਗ 'ਤੇ ਡਰਪੇ, ਸਤੀ ਕੇ ਸੱਚੇ ਭਾਂਡੇ। ਕਹਿੰਦੇ ਸੂਰਮਾ ਕਾਹਦਾ? ਸਾਹਮਣੇ ਮੈਦਾਨ ਆ ਗਿਆ ਲੜਾਈ ਦਾ, ਬੰਦੇ ਲੜਨ ਲਈ ਤਿਆਰ ਹੋ ਕੇ ਡਰਨ ਡਿਆ, ਉਹ ਸੂਰਮਾ? ਸੂਰ ਕੇ ਸਨਮੁਖ ਰੰਗ 'ਤੇ ਡਰਪੇ, ਸਤੀ ਕੇ ਸੱਚੇ ਭਾਂਡੇ। ਕਹਿੰਦੇ ਉਹ ਸਤੀ ਕਾਹਦੀ? ਜਦੋਂ ਪਤੀ ਮਰ ਗਿਆ ਉਹਨੂੰ ਪਤਾ ਮੈਂ ਨਾਲ ਛੱਡਣਾ ਹੁਣ, ਅਤੇ ਉਹ ਭਾਂਡੇ ਸਾਂਭਣ ਲੱਗ ਪਈ, ਅਤੇ ਉਹਨੂੰ ਕਿਸੇ ਨੇ ਕਿਹਾ ਤੈਨੂੰ ਭਾਂਡੇ ਸਾਂਭਣ ਦੀ ਕੀ ਲੋੜ ਪਈ, ਤੇਰਾ ਤਾਂ ਟਾਈਮ ਆ ਗਿਆ, ਤੈਨੂੰ ਤਾਂ ਛੱਡਣਾ ਪੈਣਾ, ਤੈਨੂੰ ਤਾਂ ਮਰਨਾ ਪੈਣਾ, ਛੱਡ ਪਰਾਂ ਭਾਂਡੇ, ਤੇਰੀ ਵੱਲੋਂ ਭਾਂਡੇ ਵਿਕ ਜਾਣ, ਤੇਰੀ ਵੱਲੋਂ ਕੋਈ ਚੋਰੀ ਲੈ ਜਾਵੇ, ਤੈਨੂੰ ਕੀ ਮਤਲਬ, ਕਿਉਂਕਿ ਤੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ ਹੈ, ਕਿਉਂਕਿ ਤੇਰਾ ਸਮਾਂ ਮਰਨ ਦਾ ਆ ਗਿਆ, ਛੱਡਣ ਦਾ ਆ ਗਿਆ। ਇਸ਼ਾਰਾ ਕਰਦੇ ਕਹਿੰਦੇ ਆਤਮਾ ਮਨੁੱਖ ਜਨਮ ਦੇ ਅੰਦਰ ਸੰਸਾਰ ਦੀਆਂ ਝੀਠਾਂ ਸਾਂਭਦੀ ਫਿਰਦੀ ਹੈ, ਤੈਨੂੰ ਸਮਾਂ ਆ ਗਿਆ ਪਤੀ ਪਰਮੇਸ਼ਰ 'ਚ ਮਿਲਣ ਦਾ, ਤੇਰੀ ਵੱਲੋਂ ਜੋ ਹੁੰਦਾ ਹੁੰਦਾ ਰਵੇ, ਤੂੰ ਕਿਹਨਾਂ ਨੂੰ ਸਾਂਭਦੀ ਫਿਰਦੀ ਹੈ, ਇਹਨਾਂ ਮਗਰ ਮਨਾ ਕਿਉਂ ਭੱਜਾ ਫਿਰਦਾ ਹੈ, ਕਿਉਂਕਿ ਇਹਨਾਂ ਮਗਰ ਭੱਜਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਤੈਨੂੰ ਸਤੀ ਹੋਣ ਦਾ ਟਾਈਮ ਆ ਗਿਆ, ਤੈਨੂੰ ਉਸ ਪਰਮਾਤਮਾ 'ਚ ਮਿਲਣ ਦਾ ਟਾਈਮ ਆ ਗਿਆ ਹੈ। ਪਰ ਗੁਰੂ ਪਿਆਰਿਓ, ਆਪਾਂ ਇਸ ਪਾਸੇ ਜਾਣ ਨਹੀਂ ਰਹੇ, ਇੱਥੇ ਵੀ ਲਿਖਿਆ ਕਬੀਰ ਜੀ ਨੇ, ਇਹ ਵੀ ਪੰਕਤੀਆਂ ਕਬੀਰ ਜੀ ਦੀ, ਕਹਿੰਦੇ ਡੱਗ ਮੱਗ ਛਾ ਡਰੇ ਮਨ ਬੋਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ, ਲੀਨੋ ਹਾ ਸੰਦੌਰਾ। ਫਿਰ ਦੇਖੋ ਇਹਨਾਂ ਪੰਕਤੀਆਂ ਫਿਰ ਬਿਆਨ ਕਰਨ ਰਹੇ, ਕਹਿੰਦੇ ਡੱਗ ਮੱਗ ਛਾ ਡਰੇ ਮਨ ਬੋਰਾ। ਕਹਿੰਦੇ ਉਹ ਗੱਲ ਸੁਣ, ਜਦੋਂ ਹੱਥ 'ਚ ਨਾਰੀਅਲ ਫੜ ਲਿਆ ਫਿਰ ਉਹ ਡੱਗਣਾ ਮੱਗਣਾ, ਕਹਿੰਦਾ ਪਰ ਡਰਨ ਡਰਾਉਣ ਦੀ ਕੀ ਲੋੜ ਪਈ, ਹੁਣ ਤਾਂ ਛੱਡਣਾ ਹੀ ਪੈਣਾ। ਅਬ ਤੋਂ ਜਰੇ ਮਰੇ ਸਿੱਧ ਪਈਏ, ਕਹਿੰਦਾ ਗੱਲ ਸੁਣ ਹੁਣ ਤਾਂ ਜਰਨਾ ਪੈਣਾ। ਕਹਿੰਦਾ ਮਤਲਬ ਇਸ਼ਾਰਾ ਕਰ ਗਏ ਕਿ ਜੇ ਮਨੁੱਖ ਦਾ ਜਨਮ ਮਿਲਿਆ ਅਤੇ ਗੁਰੂ ਦਾ ਪੱਲਾ ਲਿਆ ਫੜ, ਹੁਣ ਇਸ ਸਮੇਂ ਵਿੱਚ ਜਿਹੜੇ ਦੁੱਖ ਮਿਲਦੇ ਨੇ ਮਿਲੀ ਜਾਣਦੇ, ਇਹਨਾਂ ਨੂੰ ਜਰਨਾ ਹੀ ਪੈਣਾ, ਕਿਉਂ ਭੱਜਦਾ ਇਹਨਾਂ ਤੋਂ। ਅਬ ਤੋਂ ਜਰੇ ਫਿਰ ਮਰੇ, ਕਹਿੰਦਾ ਫਿਰ ਮਰਨਾ ਵੀ ਪੈਣਾ, ਹੈ ਨਾ। ਅਬ ਤੋਂ ਜਰੇ ਮਰੇ ਸਿੱਧ ਪਈਏ, ਕਹਿੰਦਾ ਜੇ ਇਹਨਾਂ ਦੁੱਖਾਂ ਨੂੰ ਜਰਦਾ ਔਰ ਇਹਨਾਂ ਦੁੱਖਾਂ ਵਿੱਚ ਮਨ ਕਰਕੇ ਮਰਦਾ ਤੇ ਤਾਂ ਸਿੱਧੀ ਪ੍ਰਾਪਤ ਕਰ ਸਕਦਾ, ਤਾਂ ਤੂੰ ਸਾਧਨਾ ਤੱਕ ਪਹੁੰਚ ਸਕਦਾ, ਤੇ ਜੇ ਤੂੰ ਇਹਨਾਂ ਤੋਂ ਭੱਜ ਗਿਆ ਤੇ ਤੇਰੇ ਕੋਲ ਸਾਧਨਾ ਨਹੀਂ ਹੋਣੀ, ਤੇਰੇ ਕੋਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਹਰ ਬੰਦਾ ਦੁੱਖ ਤੋਂ ਭੱਜਣ ਨੂੰ ਫਿਰਨ ਡਿਆ, ਗੁਰੂ ਚਰਨਾਂ 'ਚ ਆਉਂਦਾ, ਗੁਰੂ ਜੀ ਕਰ ਦਿਓ ਕਿਰਪਾ ਸਾਡੇ ਦੁੱਖ ਦੂਰ ਕਰ ਦਿਓ, ਦੁੱਖ ਨਾ ਕੋ ਰਹਿ ਜਾਏ, ਸਾਨੂੰ ਸੁੱਖ ਦੇ ਦਿਓ। ਇੱਥੇ ਪੜ੍ਹਦੇ ਨਾ, ਸਾਨੂੰ ਸੁੱਖ ਦੇ ਦਿਓ, ਅਤੇ ਪੰਕਤੀਆਂ ਪੜ੍ਹਦਾ। ਹੁਣ ਇੱਕ ਬੰਦਾ ਸੁੱਖ ਮੰਗਣ ਡਿਆ ਸੀ, ਗੁਰੂ ਜੀ ਕਰੋ ਕੋ ਕਿਰਪਾ ਸਾਡੇ ਘਰ ਵੀ ਕਿਤੇ ਸੁੱਖ ਦੇ ਦਿਓ, ਸਾਨੂੰ ਸੁੱਖ ਦੇ ਦਿਓ। ਥੋੜ੍ਹੇ ਕੁ ਟਾਈਮ ਬਾਅਦ ਕਹਿੰਦਾ, ਕਹਿੰਦਾ ਬਾਬਾ ਜੀ ਦਿਲ ਮੰਨਦਾ ਨਹੀਂ, ਸਿਮਰਨ ਹੁੰਦਾ ਨਹੀਂ, ਪ੍ਰਕਾਸ਼ ਹੁੰਦਾ ਨਹੀਂ, ਮਨ ਟਿਕਦਾ ਨਹੀਂ, ਪਰਮਾਤਮਾ ਦੇ ਮਿਲਾਪ ਦੀ ਤੜਫ ਨਹੀਂ ਲੱਗਦੀ ਅੰਦਰ। ਅਤੇ ਅਸੀਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਇੱਕ ਦਿਨ ਮੈਂ ਵੇਖਿਆ ਸੀ ਆਪ ਜੀ ਕਹਿਣ ਡਿਆ ਸੀ ਕਿ ਗੁਰੂ ਜੀ ਚਰਨਾਂ 'ਚ ਕਿ ਮੈਨੂੰ ਸੁੱਖ ਦੇ ਦਿਓ। ਕਹਿੰਦੇ ਹਾਂ, ਉਹ ਤਾਂ ਮੈਂ ਰੋਜ਼ ਕਹਿੰਦਾ, ਅਤੇ ਮੈਂ ਫਿਰ ਗੁਰੂ ਜੀ ਨੂੰ ਪੁੱਛ ਲੈਣਾ, ਉਹ ਤਾਂ ਖੁਦ ਹੀ ਜਵਾਬ ਦੇਣ ਡਏ ਨੇ ਵੀ ਤੇਰਾ ਮਨ ਕਿਉਂ ਨਹੀਂ ਲੱਗਦਾ, ਤੇਰੇ ਅੰਦਰ ਪਰਮਾਤਮਾ ਦੇ ਮਿਲਣ ਤੜਫ ਕਿਉਂ ਨਹੀਂ ਲੱਗਦੀ। ਕਹਿੰਦਾ ਤੁਸੀਂ ਦੱਸੋ। ਮੈਂ ਕਿਹਾ ਗੁਰੂ ਜੀ ਕਹਿੰਦੇ ਆ, ਜਾਂ ਸੁੱਖ ਤਾਂ ਨਾ ਹੋਈ, ਆਉਂਦਾ ਜਿਹਦੇ ਕੋਲ ਸੁੱਖ ਰਹਿਣਗੇ ਸੰਸਾਰ ਦੇ, ਉਹਦੇ ਮਨ ਵਿੱਚ ਪਰਮਾਤਮਾ ਦੇ ਮਿਲਾਪ ਦੀ ਤੜਫ ਕਦੀ ਨਹੀਂ ਲੱਗ ਸਕਦੀ। ਕਹਿੰਦਾ ਓ ਹੋ ਹੋ, ਜਾਂ ਸੁੱਖ ਤਾਂ ਨਾ ਹੋਈ। ਕਹਿੰਦਾ ਫਿਰ, ਅਤੇ ਮੈਂ ਕਿਹਾ ਜਿਹਦੇ 'ਚ ਲਿਵ ਲੱਗਣੀ ਸੀ ਉਹਦੇ 'ਤੇ ਚੜਾ ਗਿਆ ਸੀ ਉਸ ਦਿਨ। ਕਹਿੰਦਾ ਕੀ? ਮੈਂ ਤੁਸੀਂ ਕਹਿਣ ਡਿਆ ਸੀ ਗੁਰੂ ਜੀ ਦੁੱਖ ਰੱਖ ਲਓ। ਕਹਿੰਦਾ ਹਾਂਜੀ। ਅਤੇ ਮੈਂ ਕਿਹਾ ਗੁਰੂ ਜੀ ਕਹਿਣ ਡਿਆ ਸਨ ਦੁੱਖ ਦਾਰੂ ਸੁੱਖ ਰੋਗ ਭਇਆ, ਦੁੱਖ ਤੇ ਦਾਰੂ ਨੇ, ਕਿਉਂਕਿ ਦੁੱਖ ਮੈਂ ਸਿਮਰਨ ਸਭ ਕਰੇ, ਸੁੱਖ ਮੈਂ ਕਰੇ ਨਾ ਕੋਏ। ਗੁਰੂ ਜੀ ਕਹਿੰਦੇ ਦੁੱਖ ਵਿੱਚ ਤਾਂ ਸਿਮਰਨ ਹੋਣਾ ਸੀ, ਸੁੱਖ 'ਚ ਹੋਣਾ ਹੀ ਨਹੀਂ। ਦੁੱਖ ਤਾਰੂ ਸੀ, ਸੁੱਖ ਰੋਗ ਸੀ, ਹੈ ਨਾ? ਅਤੇ ਰੋਗ ਤਾਂ ਆਪ ਖਰੀਦ ਕੇ ਖੜਨ ਰਹੇ ਹੋ। ਸੋ ਧਿਆਨ ਕਰਨਾ, ਇੱਕ ਸੁੱਖ ਹੋ ਰਿਹਾ, ਉਹ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਤੇ ਆ। ਕਹਿੰਦਾ ਹੈ, ਸੁੱਖ ਹੋਰ ਵੀ ਹੈ। ਮੈਂ ਕਿਹਾ ਵੀਰੇ, ਧੀਆਂ ਪੁੱਤਰ ਕਾਰਾਂ ਕੋਠੀਆਂ ਜ਼ਮੀਨਾਂ ਜਾਇਦਾਦਾਂ ਸੁੱਖ ਨਹੀਂ ਹੁੰਦੇ। ਇਸ ਸੁੱਖ ਤੋਂ ਗੁਰੂ ਜੀ ਆਪ ਕਹਿੰਦੇ ਦੂਰ ਹੋ ਜਾ, ਅਤੇ ਇੱਕ ਸੁੱਖ ਗੁਰੂ ਜੀ ਕਹਿੰਦੇ ਆਪ ਲੈ ਜਾ। ਕਹਿੰਦਾ ਕਮਾਲ ਆ, ਇਹ ਤਾਂ ਬੜਾ ਕੰਪਲੀਕੇਟਡ ਜਿਹਾ ਸਵਾਲ ਆ। ਇੱਕ ਪਾਸੇ ਕਹਿੰਦੇ ਉਹ ਸੁੱਖ ਗੁਰੂ ਜੀ ਕਹਿੰਦੇ ਪਰਾਂ ਸੁੱਟਦੇ, ਦੂਜੇ ਪਾਸੇ ਕਹਿੰਦੇ ਸੁੱਖ ਲੈ ਜਾ, ਇਹ ਫਿਰ ਕਿੱਦਾਂ ਦੀਆਂ ਗੱਲਾਂ ਕਰਦੇ ਹੋ? ਮੈਂ ਕਿਹਾ ਬੜਾ ਔਖਾ ਜਿਹਾ ਸਵਾਲ ਹੈ। ਆ ਫਿਰ ਸਮਝੀ, ਅੱਗੇ ਜਾ ਕੇ ਗੁਰੂ ਜੀ ਕਹਿੰਦੇ, ਜਾਓ ਸੁੱਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ। ਇਹ ਸੁੱਖ ਕਿਹੜਾ? ਇਹ ਸੁੱਖ ਜਿਹੜਾ ਹੈ, ਨਾ ਧੀ ਕੋ ਮਿਲਦਾ, ਨਾ ਪੁੱਤਰ ਕੋ ਮਿਲਦਾ, ਨਾ ਕੋਠੀ 'ਚੋਂ ਮਿਲਦਾ, ਨਾ ਕਾਰ 'ਚੋਂ ਮਿਲਦਾ, ਨਾ ਜ਼ਮੀਨ 'ਚੋਂ ਮਿਲਦਾ, ਨਾ ਜਾਇਦਾਦ 'ਚੋਂ ਮਿਲਦਾ। ਇਹ ਫਿਰ ਸੁੱਖ ਕਿਹੜਾ ਬਈ? ਕਹਿੰਦੇ ਜਾਓ ਸੁੱਖ ਕੋ ਚਾਹੇ ਸਦਾ, ਸਦਾ ਹੀ ਸੁਖੀ, ਹਮੇਸ਼ਾ ਸੁਖੀ ਰਹਿਣਾ ਚਾਹੁੰਦਾ ਹੋਵੇ, ਇਹ ਸੁੱਖ ਕਿਹੜਾ ਹੈ? ਗੁਰੂ ਜੀ ਕਹਿੰਦੇ, ਜਦੋਂ ਤੂੰ ਨਾਮ ਸਿਮਰਨ ਦੀ ਦਾਤ ਲੈਂਦਾ ਹੈ ਨਾ, ਅਤੇ ਦਸੋਂ ਦੁਆਰ ਵਿੱਚ ਵੜ ਜਾਂਦਾ ਹੈ, ਇਹ ਸੁੱਖ ਉੱਥੇ ਪ੍ਰਾਪਤ ਹੁੰਦਾ, ਇਹ ਸੁੱਖ ਉੱਥੇ ਪ੍ਰਾਪਤ ਹੁੰਦਾ ਹੈ। ਕਹਿੰਦਾ ਕਿਵੇਂ? ਦੇਖ, ਦਸਮ ਦੁਆਰ ਵਿੱਚ ਵੜੀ ਆਤਮਾ ਜਿਹੜੀ ਸ਼ਰਨ ਵਿੱਚ ਪਹੁੰਚ ਜਾਂਦੀ ਹੈ, ਉਹ ਆਤਮਾ ਐਸੀ ਬਣ ਜਾਂਦੀ ਹੈ ਕਿ ਜਿੱਥੇ ਜਾ ਕੇ ਉਹਨੂੰ ਦੁੱਖ ਅਤੇ ਸੰਸਾਰੀ ਸੁੱਖ ਜਿਹੜੇ ਨੇ ਦੋਨੋਂ ਬਰਾਬਰ ਹੋ ਜਾਂਦੇ ਨੇ, ਦੁੱਖ ਸੁੱਖ ਸਮ ਕਰ ਜਾਣੇ ਔਰ ਮਾਨ ਅਪਮਾਨਾ। ਕਹਿੰਦੇ ਉੱਥੇ ਜਾ ਕੇ ਉਹ ਆਤਮਾ ਇਹਨਾਂ ਦੁੱਖਾਂ ਨੂੰ ਸੁੱਖਾਂ ਨੂੰ ਬਰਾਬਰ ਸਮਝਣ ਲੱਗ ਪੈਂਦੀ ਹੈ। ਇਹਦਾ ਮਤਲਬ ਇਹ ਸੁੱਖ ਜਿਹੜਾ ਇੱਕ ਲੇਵਲ ਆ, ਜਿਸ ਲੇਵਲ ਦੇ ਵਿੱਚ ਜਾ ਕੇ ਤੁਹਾਡੀ ਆਤਮਾ ਨੂੰ ਨਾ ਤਾਂ ਸੋਝੀ ਰਹਿੰਦੀ ਦੁੱਖ ਦੀ, ਅਤੇ ਨਾ ਹੀ ਸੋਝੀ ਰਹਿੰਦੀ ਸੰਸਾਰੀ ਸੁੱਖ ਦੀ। ਇਹ ਉਹ ਸੁੱਖ ਆ। ਕਹਿੰਦਾ ਇਹ ਮਿਲਦਾ ਹੈ ਪਰਮਾਤਮਾ ਦੀ ਸ਼ਰਨ ਵਿੱਚ ਗਿਆ, ਅਤੇ ਸ਼ਰਨ ਕਿੱਥੇ ਆ? ਦਸਮ ਦੁਆਰ, ਹੈ ਨਾ? ਅਤੇ ਆਪਾਂ ਕੀ ਕਰ ਬੈਠੇ? ਅਸੀਂ ਸੰਸਾਰੀ ਸੁੱਖ ਲੈ ਕੇ ਤੁਰ ਪਏ। ਗੁਰੂ ਪਿਆਰਿਓ, ਇੱਕ ਗੱਲ ਪੱਲੇ ਬੰਨਿਓ, ਸੰਸਾਰ ਦੇ ਉੱਤੇ ਕੋਈ ਵੀ ਐਸਾ ਸੁੱਖ ਨਹੀਂ ਹੈ ਜਿਹੜਾ ਤੁਹਾਨੂੰ उस परमात्मा तक पहुंचा देवे। ये सारे दुख ने क्यों, क्योंकि जिन्ना आप संसारी सुखां दे लागे जाई जावांगे उन्ना असीं बंधना च पई जावांगे। कहिंदा किवें, जे आपां संसारी उदाहरण लै लईए संसारी, ते गुरु जी ने क्यों कहा दुख में सिमरन सब कर सुख में करे ना कोई, संसारी गल कर लईए क्योंकि आपां नूं छेती समझ आउंदी है संसारी गल दी। जिद्दां हुण गर्मियां आ गईआं, मच्छर बड़ा हुंदा, एक गरीब आदमी बेचारा बड़ा दुखी है, सारा दिन काम कर करता रहा, धंधा करता रहा बेचारा, रात घर आया थकिया, घर भी बेचारे का कहता सी झुग्गी से कखा दी बनाई बेचारे ने, ते विच सौं गया, लम्मा पैन दी देर आ थकिया सी बेचारा, ते नींद आ गई। हुण चार पांच घंटे चंगी नींद आई, जदों बजे रात दे ना चार क बजे, उन्हें पासा लिया तो की वेख्या भी मच्छर कट्टन लग पे, मच्छर तो पहला भी कट्टन रहा बेहोशी से पिया, बेचारा थकिया बड़ा सी, मच्छर कट्टन लग पिया, जदों मच्छर दंदियां वड्डन लग पिया, कन्ना च आवाजा आन लग पईआं, हुण उन्हें बेचारे नूं नींद नहीं आन रही। जदों नींद नहीं आन रही ना तो की कहिंदा, ओ इहने मच्छर ने सौण देना किते, फिर छड भराउण की लैणा, हुण नहीं सौण देना इहने, हुण उठिया इशनान करके ते सिमरन करन लग पिया। दुखी है बेचारा, हुण की करे, उन्हां मच्छरां वालों ध्यान ढाउण लई किसी पासे ते लाउणा पैणा, शब्द वाले पासे ध्यान ला लिया तां कि मच्छरां दी आवाज ना आवे, मच्छरां दे वजे डंग दा पता ना लगे, मैं हुण शब्द नाल जुड़ जाणा, जुड़ गया इह दुख दारू बन गया ते सुख रोग बन गया। कोठी च एसी ला के पिया, घर दी ने आवाज मारी कहिंदी 6 वज गए जे, तुसीं मैनूं कहिंदे सी 6 वजे उठा दई ते तुसीं 8 वजे ऑफिस जाणा है। कहिंदा भली लोके सौण लैंदे की गल, ओह जल तूं मैनूं अद्धा घंटा पहला उठा दई, मैनूं कहिड़ा टाइम लगना, 2 मिंट दे विच मैं नहा के तैयार हो जाणा, गड्डी मेरे कोल आ, 5 मिंटां च मैं ऑफिस पहुँच जाणा। ਉਹ ਵਿਚਾਰੀ 7 ਵਜੇ ਉਠਾਉਂਦੀ, ਉੱਠੋ, ਉਹ ਕਹਿੰਦਾ ਸੌਣ ਦੇ ਅੱਧਾ ਘੰਟਾ ਹੋਰ ਸੌਣ ਲੈਂਦੇ। 7:30 ਵਜੇ ਉੱਠਦਾ ਹੈ, ਉੱਠ ਕੇ ਫਟਾਫਟ ਇਸ਼ਨਾਨ ਕਰਦਾ, ਤਿਆਰ ਹੁੰਦਾ, ਹੁਣ ਕਾਰ ਕੋਲ ਆ, ਸੁੱਖਿਆ ਨਾ, ਕਾਰ ਦੇ ਵਿੱਚ ਹੀ ਬ੍ਰੈਡ ਰੱਖ ਲੈਂਦਾ ਅਤੇ ਚਾਹ ਦਾ ਕੱਪ ਵੀ ਰੱਖ ਲੈਂਦਾ, ਸੈਲਫ ਮਾਰਦਾ, ਕਹਿੰਦਾ ਰਸਤੇ 'ਚ ਹੀ ਖਾ ਲਵਾਂਗੇ, ਹੁਣ ਰਸਤੇ ਵਿੱਚ ਤਾਂ ਰੋਟੀ ਖਾਣ ਡਿਆ ਏ, ਮਨ ਦੀ ਖੁਰਾਕ ਕਦੋਂ ਖਾਵੇਂਗਾ। ਇਹਨੂੰ ਕਹਿੰਦੇ ਸੁੱਖ ਰੋਗ ਭਇਆ, ਇਹ ਸੰਸਾਰੀ ਸੁੱਖ ਰੋਗ ਬਣ ਗਿਆ, ਅਗਲਾ ਜਨਮ ਫਿਰ ਖੜਾ ਹੋ ਗਿਆ, ਅਗਲਾ ਜਨਮ ਫਿਰ ਖੜਾ ਹੋ ਗਿਆ। ਅੱਗੇ ਫਿਰ ਕੋਠੀ ਤਿਆਰ ਹੋ ਗਈ, ਕੁੱਤੇ ਦੇ ਸਰੀਰ ਅੰਦਰ ਕੋਠੀ ਤਿਆਰ ਹੋ ਗਈ, ਪਰਮਾਤਮਾ ਆਵਾਜ਼ ਮਾਰਦਾ ਹੈ, ਕਹਿੰਦਾ ਜੇ ਤੈਨੂੰ ਇੱਦਾਂ ਹੀ ਸੁੱਖ ਲੱਗਦੇ ਨੇ ਤਾਂ ਜਾਓ ਕੁੱਤੀ ਦੇ ਸਰੀਰ, ਜਨਮ ਅੰਦਰ ਇਹ ਸਰੀਰ ਖਾਲੀ ਪਿਆ, ਜਾਂ ਜਨਮ ਲੈ ਲਾ, ਕਿਉਂਕਿ ਇਹ ਏਸੀ ਦਾ ਸੁੱਖ ਤਾਂ ਕੁੱਤੇ ਵੀ ਭੋਗ ਲੈਂਦੇ ਨੇ, ਇਹ ਸੰਸਾਰੀ ਸੁੱਖ ਤਾਂ ਕੁੱਤੇ ਵੀ ਭੋਗ ਲੈਂਦੇ ਨੇ। ਸੋ ਧਿਆਨ ਕਰਨਾ, ਗੁਰੂ ਜੀ ਜੋ ਕਹਿੰਦੇ ਨੇ ਉਹਨੂੰ ਧਿਆਨ ਨਾਲ ਸੁਣਿਓ, ਜੇ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ, ਜੇ ਕਿਤੇ ਇਹਨਾਂ ਦਾ ਇੱਕ ਇੱਕ ਅੱਖਰ ਖੁੱਲੀਏ ਪਿਆਰ ਦੇ ਨਾਲ, ਤੇ ਗੁਰੂ ਨੂੰ ਪਿਆਰੀ ਸਾਧ ਸਿੰਘ ਜਿਨ੍ਹਾਂ ਨੇ ਗੁਰਬਾਣੀ ਨੂੰ ਖੋਲਿਆ, ਗੁਰਬਾਣੀ ਨੇ ਉਹਨਾਂ ਦੇ ਕਪਟ ਨੂੰ ਖੋਲਿਆ, ਉਹਨਾਂ ਦੇ ਦਸਵੇਂ ਦੁਆਰ ਨੂੰ ਖੋਲਿਆ, ਐਡੀ ਉੱਚੀ ਦਾਤ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਅਸੀਂ ਤਾਂ ਦੂਰ ਤੁਰੇ ਫਿਰਦੇ ਹਾਂ, ਤੂੰ ਕੁਛ ਹੀ ਥੋੜ੍ਹੇ ਜਿਹੇ ਦੂਰ ਨਹੀਂ ਹੈ, ਕੁਛ ਹੀ ਦੂਰ ਤੁਰੇ ਫਿਰਦੇ ਹਾਂ। ਆ ਫਿਰ ਗੁਰੂ ਜੀ ਪਤਾ ਕੀ ਕਹਿੰਦੇ, ਕਹਿੰਦੇ ਜੇ ਕਿਤੇ ਇਹੋ ਜਿਹੀ ਅਵਸਥਾ ਬਣ ਜਾਵੇ ਤੇਰੇ ਅੰਦਰ, ਸਿਮਰਨ ਚੱਲ ਪਵੇ, ਤੇ ਫਿਰ ਤੇਰੇ ਅੰਦਰ ਇੱਕ ਹੋਰ ਚੀਜ਼ ਬਣ ਜਾਏ, ਖਿੰਥਾ ਝੋਲੀ ਭਰਪੂਰ ਰਹਿਆ, ਨਾਨਕ ਤਾਰੇ ਏਕ ਹਰੀ, ਖਿੰਥਾ ਝੋਲੀ ਭਰਪੂਰ ਰਹਿਆ। ਖਿੰਥਾ ਕਿਹਨੂੰ ਕਹਿੰਦੇ, ਤੁਸੀਂ ਦੇਖਿਆ ਹੋਣਾ ਨਿਹੰਗ ਸਿੰਘ ਜਿਹੜੇ ਨੇ, ਉਹਨਾਂ ਨੇ ਇੱਕ ਥੈਲੀ ਜਿਹੀ ਟੰਗੀ ਹੁੰਦੀ ਹੈ, ਉਹਨੂੰ ਖਿੰਥਾ ਕਹਿੰਦੇ ਆ, ਉਹਦੇ ਵਿੱਚ ਆਪਣੀ ਜ਼ਰੂਰਤ ਦਾ ਸਮਾਨ ਪਾ ਲੈਂਦੇ, ਉਹਨਾਂ ਨੂੰ ਜਿਹੜੀ ਚੀਜ਼ ਦੀ ਲੋੜ ਪੈਂਦੀ ਨਾ ਰੋਜ਼ ਵਰਤੋਂ ਵਾਲੀ ਚੀਜ਼ ਉਹ ਪਾ ਲੈਂਦੇ ਆ। ਠੀਕ ਹੈ, ਕਹਿਣ ਨੂੰ ਤੁਸੀਂ ਸੌਖਾ ਜਿਹਾ ਕਹਿ ਲਉਂਗੇ, ਗਲਾਸ ਪਾਲਿਆ, ਥਾਲੀ ਪਾਲੀ, ਚਮਚਾ ਪਾਲਿਆ, ਇੱਦਾਂ ਦੀ ਕੁਛ ਵੀ ਜਿਹੜੀ ਚੀਜ਼ ਦੀ ਲੋੜ ਉਹਨਾਂ ਨੂੰ ਰੋਜ਼ ਵਰਤੋਂ ਵਾਲੀ ਪਾ ਲੈਂਦੇ ਆ। ਕਹਿੰਦੇ ਖਿੰਥਾ ਝੋਲੀ, ਝੋਲੀ ਕਿਹਨੂੰ ਕਹਿੰਦੇ? ਆਪਣਾ ਜਿਹੜਾ ਕਮੀਜ਼ ਪਾਇਆ ਇਹਦੀ ਤਣ ਚੁੱਕਲੀ ਝੋਲੀ ਬਣ ਜਾਂਦੀ ਹੈ, ਉਹਦੇ ਵਿੱਚ ਵੀ ਆਪਾਂ ਖਾਣ ਪਾਣ ਦੀ ਚੀਜ਼ ਪਾ ਲੈਂਦੇ ਹਾਂ। ਅਤੇ ਉਹ ਫਿਰ ਗੁਰੂ ਜੀ ਸਮਝਾਉਂਦੇ ਨੇ, ਕਹਿੰਦੇ ਵੀ ਜਿਨ੍ਹਾਂ ਦੇ ਅੰਦਰ ਸ਼ਬਦ ਉਜਾਗਰ ਹੋ ਜਾਂਦਾ ਹੈ ਉਹਨਾਂ ਦੀ ਅਵਸਥਾ ਖਿੰਥਾ ਵਰਗੀ ਹੋ ਜਾਂਦੀ, ਉਹ ਫਿਰ ਉਸ ਸ਼ਬਦ ਦੇ ਵਿੱਚ ਲੀਨ ਹੋ ਜਾਂਦੇ ਅਤੇ ਕੀ ਸਮਝਦੇ ਨੇ? ਜਿਵੇਂ ਉਹ ਨਿਹੰਗ ਸਿੰਘ ਨੇ ਝੋਲੀ ਦੇ ਵਿੱਚ ਸਮਾਨ ਪਾਇਆ ਡੇਲੀ ਵਰਤੋਂ ਵਾਲਾ, ਕਹਿੰਦੇ ਫਿਰ ਮੈਨੂੰ ਕੋਈ ਚਿੰਤਾ ਨਹੀਂ। ਕਹਿੰਦੇ ਇਸ ਸ਼ਬਦ ਦੇ ਅੰਦਰ ਵੀ ਇਸ ਮਨ ਨੂੰ ਦਰਗਾਹ ਤੱਕ ਜਾਣ ਲਈ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ ਪਰਮਾਤਮਾ ਨੇ ਆਪੇ ਹੀ ਪਾਈ ਹੈ। ਖਿੰਥਾ ਝੋਲੀ, ਝੋਲੀ 'ਚ ਕੀ ਆ? ਝੋਲੀ 'ਚ ਕੁਛ ਪਾਇਆ ਖਾਈ ਜਾਵਾਂਗੇ? ਅਤੇ ਕਹਿੰਦੇ ਫਿਰ ਜਿਨ੍ਹਾਂ ਨੇ ਨਾਮ ਦੀ ਦਾਤ ਲੈ ਲਈ, ਕਹਿੰਦੇ ਫਿਰ ਧਿਆਨ ਕਰਿਓ ਉਹਨਾਂ ਦੀ ਝੋਲੀ ਜਿਹੜੀ ਆ ਭਰ ਜਾਂਦੀ, ਉਹਨਾਂ ਨੂੰ ਝੂਠੀ ਖੁਰਾਕ ਦੀ ਲੋੜ ਨਹੀਂ ਰਹਿੰਦੀ, ਉਹਨਾਂ ਖਾਣ ਪੀਣ ਦਾ ਬੰਦੋਬਸਤ ਸੱਚਖੰਡ ਤੱਕ ਸਾਰਾ ਆਪੇ ਹੀ ਹੋ ਜਾਂਦਾ। ਭਰਪੂਰ ਲੀਨਾ, ਭਰਪੂਰ ਦਾ ਮਤਲਬ ਕੀ? ਭਰਿਆ ਹੋਇਆ। ਕਹਿੰਦੇ ਫਿਰ ਉਹਨਾਂ ਨੂੰ ਤਾਂ ਐਂ ਲੱਗਦਾ ਜਿਵੇਂ ਸਭ ਥਾਂ 'ਤੇ ਪਰਮਾਤਮਾ ਹੀ ਸਰਬ ਵਿਆਪਕ ਆ, ਪਰਮਾਤਮਾ ਹੀ ਪਰਮਾਤਮਾ ਬੈਠਾ। ਠੀਕ ਹੈ, ਅਤੇ ਫਿਰ ਉਹ ਕੀ ਕਹਿੰਦੇ? ਨਾਨਕ ਤਾਰੇ ਏਕ ਹਰੀ। ਕਹਿੰਦੇ ਉਹ ਫਿਰ ਪੱਕਾ ਮੰਨ ਲੈਂਦੇ ਆ ਭਾਈ ਪਰਮਾਤਮਾ ਤੇਰੇ ਤੋਂ ਇਲਾਵਾ ਇਸ ਸੰਸਾਰ ਦੇ ਵਿੱਚੋਂ ਤਾਰਨ ਵਾਲਾ ਹੋਰ ਕੋਈ ਨਹੀਂ ਹੈ। ਐਵੇਂ ਨਾ ਧੱਕੇ ਖਾਈ ਜਾਈਏ ਕਦੀ ਕਿਸੇ ਮਗਰ ਕਦੀ ਕਿਸੇ ਮਗਰ, ਤੂੰ ਹੀ ਸੰਸਾਰ 'ਚ ਭੇਜਿਆ ਅਤੇ ਤੂੰ ਹੀ ਸੰਸਾਰ 'ਚੋਂ ਤਾਰਨਾ, ਨਾ ਭੇਜਣ ਵਾਲਾ ਕੋਈ ਹੋਰ ਅਤੇ ਨਾ ਤਾਰਨ ਵਾਲਾ ਕੋਈ ਹੋਰ, ਤੂੰ ਹੀ ਹੈ ਸਭ ਕੁਛ। ਸੋ ਗੌਰ ਕਰਨਾ, ਬੜਭਾਗੇ ਹੋ, ਕਰਮਾਂ ਵਾਲੇ ਹੋ, ਜੇ ਇਹ ਸੁੰਦਰ ਦਾਤ ਮਿਲੀ ਆ ਨਾ ਤਾਂ ਇਸ ਸਮੇਂ ਨੂੰ ਵਿਅਰਥ ਨਾ ਗਵਾ ਲਿਓ। ਜੇ ਅਤੇ ਇੱਕ ਗੱਲ ਪੱਲੇ ਬੰਨਿਓ ਵੀ ਜੇ ਹੁਣ ਹੱਥ 'ਚ ਨਾਰੀਅਲ ਫੜ ਲਿਆ ਅਤੇ ਫਿਰ ਪਤੀ ਨਾਲੋਂ ਸੜਨ ਤੋਂ, ਪਤੀ ਨਾਲ ਮਰਨ ਤੋਂ ਡਰਨਾ ਕਾਹਦਾ? ਅਤੇ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਿਆ ਅਤੇ ਫਿਰ ਉਸ ਦੇ ਵਿੱਚ ਲੀਨ ਹੋਣ ਤੋਂ ਡਰਨਾ ਕੀ? ਸੰਸਾਰ ਦਾ ਮੋਹ ਛੱਡ ਦਿਓ। ਜਿਵੇਂ ਉਹ ਔਰਤ ਭਾਂਡੇ ਭੁੰਡੇ ਸਾਰੇ ਛੱਡ ਕੇ ਤੁਰ ਪਈ, ਕਹਿੰਦੀ ਮੈਂ ਤਾਂ ਹੁਣ ਮਰਨਾ ਹੈ, ਇੱਦਾਂ ਫਿਰ ਤੁਸੀਂ ਵੀ ਸੰਸਾਰ ਦੇ ਮੋਹ ਛੱਡ ਕੇ ਸ਼ਬਦ ਨਾਲ ਲੀਨ ਹੋ ਜਾਓ। ਛੱਡ ਦਿਓ ਇਹ ਝੂਠੀਆਂ ਕਰਾਮਾਤਾਂ, ਛੱਡ ਦਿਓ ਝੂਠ ਦੀਆਂ ਗੱਲਾਂ, ਕੁਛ ਨਹੀਂ ਹੈ। ਜੇ ਕਿਤੇ ਕੁਝ ਇਕੱਠਾ ਕਰ ਵੀ ਲਿਆ ਤਾਂ ਗੁਰੂ ਪਿਆਰਿਓ ਜੋ ਮਰਜ਼ੀ ਬਣਾ ਲਿਓ, ਇੱਥੇ ਪਿਆ ਰਹਿਣਾ, ਇੱਥੇ ਪਿਆ ਰਹਿਣਾ, ਕਿਤੇ ਕੁਝ ਨਹੀਂ ਨਾਲ ਜਾਣ ਵਾਲਾ, ਕਿਸੇ ਨੇ ਢੀਮ ਨਹੀਂ ਮਾਰਨੀ। ਤੁਸੀਂ ਦੇਖੋ ਉਸੇ ਤਰ੍ਹਾਂ ਹੀ ਉਹ ਔਰਤ ਪਿਆਰ ਕਰਦੀ ਹੈ, ਮੇਰਾ ਪਤੀ ਘਰ ਨਹੀਂ ਆਇਆ, ਮੈਨੂੰ ਨੀਂਦ ਨਹੀਂ ਆਉਂਦੀ, ਅਤੇ ਜਿੱਦਣ ਪਤੀ ਮਰ ਜਾਂਦਾ ਉਹੀ ਕਹਿੰਦੀ ਹੈ। ਉਹਨੂੰ ਪੁੱਛਦੇ ਨੇ ਦੱਸੋ ਭੈਣ ਜੀ ਕਦੋਂ ਲੈ ਕੇ ਚੱਲੀਏ, ਕਹਿੰਦੀ ਰਾਤ ਦੇ ਮਰੇ ਨੇ, ਮੈਂ ਤਾਂ ਕਹਿੰਦੀ ਭੂਆ ਨੂੰ ਨਾ ਹੀ ਡਿੱਕੀਏ, ਕਿਤੇ ਬੋ ਨਾ ਮਰਨ ਲੱਗ ਪਿਆ। ਕਿੱਥੇ ਗਿਆ ਉਹ ਪਿਆਰ? ਕਿਉਂ ਪਿਆਰ ਨਹੀਂ ਹੈ? ਕਿਹੜੀ ਗੱਲੋਂ? ਕਿਉਂਕਿ ਜਿਹਦੇ ਨਾਲ ਪਿਆਰ ਸੀ ਉਹ ਅੰਦਰ ਨਹੀਂ ਹੈ। ਸੋ ਗੁਰੂ ਪਿਆਰਿਓ ਸਦਕੇ ਜਾਵਾਂ ਉਸ ਅਕਾਲ ਪੁਰਖ ਦੇ। ਸੰਸਾਰ ਕੇਵਲ ਤਾਂ ਕੇਵਲ ਸੰਸਾਰੀ ਜੀਵਨ ਦਾ ਮਿੱਤ ਹੈ, ਪਰ ਉਹ ਮੇਰਾ ਨਿਰੰਕਾਰ ਮਰਿਆਂ ਦਾ ਮਿੱਤ ਹੈ। ਬਾਣੀ 'ਚ ਪੜ੍ਹੋ, ਮਨ ਮਰੇ ਧਾਤ ਮਰ ਜਾਏ, ਬਿਨ ਮੂਵੇ ਕੈਸੇ ਹਰ ਪਾਏ। ਕਹਿੰਦੇ ਬਿਨਾਂ ਮਰਿਆਂ ਰੱਬ ਨਹੀਂ ਲੱਭਦਾ। ਸੋ ਬਈ ਇਹੀ ਜੀਵਨ ਜਿਸ 'ਚ ਮਰਨਾ ਸਿੱਖ ਸਕਦੇ ਹੋ, ਇਹੀ ਉਹ ਜੀਵਨ ਹੈ ਜਿਸ 'ਚ ਮਰ ਸਕਦੇ ਹੋ। ਸੋ ਗੁਰੂ ਪਿਆਰਿਓ ਮਨ ਕਰਕੇ, ਤਨ ਕਰਕੇ ਨਹੀਂ, ਤਨ ਕਰਕੇ ਮੌਤ ਤੁਹਾਡੇ ਹੱਥ 'ਚ ਨਹੀਂ, ਉਹ ਆਪੇ ਆਉਣੀ ਹੈ। ਮਨ ਦੀ ਮੌਤ ਜਿਹੜੀ ਉਹ ਤੁਹਾਡੇ ਹੱਥ 'ਚ। ਇੱਕ ਸਿੰਘ ਦਾ ਸਾਡੇ ਹੱਥ 'ਚ ਕਿਉਂ ਆ? ਤੁਹਾਡੇ ਹੱਥ 'ਚ। ਕਹਿੰਦਾ ਕਿਉਂ? ਮੈਂ ਕਿਹਾ ਬਾਣੀ 'ਚ ਲਿਖਿਆ ਜਿਸਕਾ ਕਾਰਜ ਤਿੰਨ ਹੀ ਕੀ ਆ। ਮਨ ਸਿੱਖਿਆ ਵਿਚਾਰਾ ਰਾਮ, ਜਿਹਦਾ ਕਾਰਜ ਆ ਉਹਨੇ ਕੀਤਾ, ਕਾਰਜ ਮਨ ਦਾ ਆ, ਸਰੀਰ ਦਾ ਨਹੀਂ ਹੈ, ਮਾਨਸ ਦਾ ਕਾਰਜ ਨਹੀਂ ਹੈ। ਸਰੀਰ ਨੇ ਕੁਛ ਨਹੀਂ ਕਰਨਾ, ਮਨ ਕਰ ਸਕਦਾ, ਕਿਉਂਕਿ ਭਈ ਪ੍ਰਾਪਤ ਮਾਨੁੱਖ ਦੇਰੀਆ, ਗੋਬਿੰਦ ਮਿਲਣ ਕੀ ਤੇਰੀ ਵਾਰੀ ਆ। ਕਿਹਨੂੰ ਕਹਿਣ ਡਿਆ? ਮਨ ਨੂੰ, ਤੇਰੀ ਵਾਰੀ ਹੈ। ਸੋ ਗੁਰੂ ਪਿਆਰਿਓ ਗੁਰੂ ਦੇ ਲੜ ਲੱਗੋ, ਗੁਰੂ ਗ੍ਰੰਥ ਸਾਹਿਬ ਜੀ ਦਾ ਪੱਲਾ ਮਨ ਕਰਕੇ ਘੁੱਟ ਕੇ ਫੜੋ। ਠੀਕ ਹੈ। फिर आनंद देखियो, क्योंकि गुरु बाप आ, गुरु बाप आ। जिहड़ी हुण तुहानूं मैं गल कही ना कि तुसी करना, मन तुहाडे शक ना रह जाए किते भी तुहाडे कोल सुणिया भी असीं मेहनत कर सकदे, असीं रब लभ सकदे हां, कोई तां कहिंदा ही नहीं। नहीं, आओ समझावां। जिहड़ा बाप है ना, बाप वह अपनी धी लई वर लभदा, जदों वर लभ जांदा ना, फिर जो वर लभ जाता तो अपनी धी नूं उस वर दे नाल बिठा के ना, तो उस वर दा, उस पति दा उहदा पल्ला अपनी धी नूं फड़ा दिंदा। जदों पल्ला फड़ा दिंदा तो गुरु प्यारी साध संगत जीओ, उस खसम दे मगर धी तुरदी, प्यो नहीं तुरदा। प्यो तो साइड ते बह के वेखदा है, गुरु ग्रंथ साहिब प्यो आ, ते तुसी सारियां धीआं जे, ते परमात्मा खसम आ, ते उस परमात्मा दा नाम आ, शब्द है, उस परमात्मा दा पल्ला जे। ते ध्यान करना, इस प्यो ने तुहाडे लई वर लभ लिया, परमात्मा खसम, ते तुहानू उस खसम दा जिहड़ा नाम है, जिहड़ा शब्द आ, उह पल्ला फड़ा दित्ता। ते ध्यान करना, वह पल्ला फड़ के उस परमात्मा रूपी खसम नाल फेरे तुसी लैणे आ, गुरु ने नहीं, बाप ने नहीं। हुण जे कुड़ी खसम दा पल्ला छड़ दे उहदे मगर तुरे ही ना, तो प्यो दा की कसूर है भाई, है ना। हुण जे कोई बंदा गुरु दे लड़ लग के नाम दी दात लै के पल्ला लै के पल्ला छड़ दे, सिमरन ना करे, तो फिर कबीर जी कहते, कबीर साचा सतगुर क्या करे, जा सिखा मैं चूक, अंधे एक न लागी ज्यों बांस बजाइए फूक। सो ध्यान करियो भी अंधे ना होयो, पल्ला घुट के फड़ियो, तो उस खसम के मगर तुसी तुरना, यदा मतलब भगती नाम सिमरन तुसी करना, गुरु ने नहीं करना। ठीक है भाई, ये गल्लां पल्ले बननी है। सुगुरु रूप प्यारी सतसंगत, मालिक चढ़ दियाँ कला करे, आओ इत समाप्ति करते हुए फतेह के जाइए। ओ वाहेगुरु जी का खालसा, वाहेगुरु जी की फतेह।